कथा निता प्रत होत है सुनहो सिंह सुजान, नानक गुरु गोबिंद सिंह जी सदा करह कल्याण। उन्हां दी कल्याणता हुंदी है जिहड़े गुरमुख प्यारे नेति श्रद्धा भाव प्रेम सहित जुड़ के गुरु की कथा सुनदे हन। चुड़ामण कवि भाई साहब भाई संतोख सिंह जी आप जी द्वारा लिखिया होया श्री गुर प्रताप सूरज ग्रंथ, जिन्हां दी कथा आरंभ होई है। भाई संतोख सिंह जी ने कथा दी आरंभता तो पहला मंगल दर्ज कीते हन, जिन्हां दी आपां विचार सरवण कर रहे हां, क्योंकि सिख दा जिहड़ा अकीदा, सिख दी भावना, सिख दा प्रेम गुरु दे प्रति इतना गहरा है कि जदों बहिंदा है एकांत वस उदों वाहिगुरु जपदा, जदों गुरमुखां दी संगत विच बहिंदा है, गुरमुखां दे नाल गुरु दा जस करदा, किते कवि बन के बह जाए ते कलम चुक के गुरु दा जस लिखदा, किते कीर्तनिया बन जाए ते गुरबाणी द्वारा गुरु दा जस करदा है। जिहो जिहा गुण मेरे पातशाह ने किसे नूं दात विच दित्ता होया, हर एक गुरसिख प्यारा जिहड़ा है वह अपने तरीके नाल गुरु दा जस करदा। भाई साहब भाई संतोख सिंह जी ने कथा दी रमता तो पहला महाराज जी दे मंगल कीते हन। सतगुर वड्डा कर साला ही है जिस विच वड्डियां वड्याईयां। आओ मन बिरतियां एकागर करके गुरु का जस सरवण करिए। एकागर चित होण वास्ते सरबत गुरसिख संगता प्रेम अदब सहित जपना करो जी। सतनाम श्री वाहे गुरु साहेब जी, सतनाम श्री वाहे गुरु साहेब जी।
दोहरा पुने पुने कर कर नमो पद पंकज गुर कीर।
धन श्री गुरु गोबिंद सिंह साहिब सच्चे पातशाह जी महाराज कलगीधर स्वामी जी दा। भाई संतोख सिंह जी मंगल करदे हन। मैं बार बार अपना सीस गुरु गोबिंद सिंह साहिब सच्चे पातशाह जी दे चरना कवलां ते रख के नमस्कार करदा हां। एक विद्वान सज्जन ने बोल लिखे ने, सिर उपर वजन चुकया होवे पंड चुकी होवे, कहंदे जे सिर नवाईए ते पंड धरती ते डिग पैंदी है। इस तरह कहंदे जदों आपां गुरु दे चरणा विच सीस नवाउने आ ना, जिहड़ी पाप दी पोट सिर ते रखी है, गुरु दे चरणा ते सीस नवांदिआं उह पाप दी जिहड़ी पोट हुंदी पंड हुंदी उह डिग पैंदी है। ताते सीस नवाई है लगे ना जम की चोट। इस वास्ते गुरु दे चरणा विच बारंबार अपना सीस नवाना चाहिदा, जम्मां दी चोट नहीं लगदी, क्योंकि जदों सीस नवाने आ ते पाप दी पोट पाप दी पंड डिग पैंदी है, पाप दी गठड़ी हेठां डिग पैंदी है। कवि जी कहिंदे मैं बारंबार गुरु साहिब दे चरणा दे उपर नमस्कारां करदा हां।
कलगी तर पर हर अरिन रंच करे जिन मेर।
कलगी नूं धारण करन वाले नीले दे शाह सवार सरबंस दानी, देगा तेगा दे मालक धन गुरु गोबिंद सिंह साहिब सच्चे पातशाह गरीब नवाज, जो वैरियां दा नाश करन वाले हन, दुष्टां दा घात करन वाले ने। जिवें शरीर विच कोई अंग खराब हो जाए ना, उन्हों कटना बड़ा जरूरी होंदा, नहीं तां सारे अंग गाल देंदा। हुण गुरु दा शरीक भी कोई नहीं ते वैरी भी कोई नहीं। गुरबाणी कहिंदी है ना, तिस दा शरीक को नहीं ना को कंटक वैराई, ना उहदा शरीक है कोई ना कोई उहदा वैरी है। फिर केड़े वैरी सन जिन्हां दा नाश मेरे पातशाह ने कीता। ਜਿਵੇਂ ਸਰੀਰ ਦਾ ਕੋਈ ਅੰਗ ਖਰਾਬ ਹੋਣ ਲੱਗਦਾ ਤੇ ਡਾਕਟਰ ਕਹਿੰਦੇ ਆਪਰੇਸ਼ਨ ਕਰਕੇ ਕੱਟਣਾ ਪਏਗਾ, ਨਹੀਂ ਤਾਂ ਇਹ ਸਾਰੇ ਅੰਗਾਂ ਨੂੰ ਗਾਲ ਦਏਗਾ, ਇਹ ਬਿਮਾਰੀ ਵੱਧਦੀ ਜਾਏਗੀ। ਸਮਾਜ ਦਾ ਉਹ ਹਿੱਸਾ ਜਿਹੜੇ ਲੋਕ ਸਮਾਜ ਲਈ ਘਾਤਕ ਸਾਬਤ ਹੋ ਰਹੇ ਸਨ, ਸਮਾਜ ਵਿੱਚ ਪੈਦਾ ਹੋਏ ਜੀਵ ਜਿਨ੍ਹਾਂ ਦੇ ਅੰਦਰ ਨਫ਼ਰਤ ਦੀ ਜ਼ਹਿਰ ਵੱਧ ਰਹੀ ਸੀ, ਜਿਨ੍ਹਾਂ ਦਾ ਸੁਭਾਅ ਬਣ ਗਿਆ ਦੂਜਿਆਂ ਨੂੰ ਡੰਗਣਾ। ਸਭ ਤੋਂ ਜ਼ਹਿਰੀਲਾ ਸੱਪ ਮੰਨਿਆ ਜਾਂਦਾ, ਕਹਿੰਦੇ ਜੇ ਡੰਗ ਦੇਵੇ ਤੇ ਬੰਦਾ ਪਾਣੀ ਨਹੀਂ ਮੰਗਦਾ, ਉਹਦੇ ਜ਼ਹਿਰ ਸਰੀਰ ਨੂੰ ਚੜ੍ਹਦਿਆਂ ਸਾਰ ਹੀ ਸਰੀਰ ਬੰਦਾ ਤਿਆਗ ਜਾਂਦਾ। ਇੱਕ ਵਿਦਵਾਨ ਕਹਿੰਦਾ ਜਿਹਨੇ 3.5 ਕਰੋੜ ਬੰਦੇ ਡੰਗੇ ਨੇ ਉਹ ਜ਼ਹਿਰੀਲਾ ਕਿ ਸੱਪ ਜ਼ਹਿਰੀਲਾ? ਸੱਪ ਤਾਂ ਨਹੀਂ ਨਾ ਜ਼ਿੰਦਗੀ ਵਿੱਚ 3.5 ਕਰੋੜ ਬੰਦੇ ਡੰਗਦਾ ਹੋਵੇਗਾ। ਇੱਕ ਵਾਰ ਸੱਪ ਡੰਗ ਦੇ ਤੇ ਘੱਟੋ ਘੱਟ 10-20 ਦਿਨ ਜ਼ਹਿਰ ਨਹੀਂ ਬਣਦਾ ਉਹਦਾ। ਤੇ ਇੱਕ ਬੰਦਾ ਏਦਾਂ ਦਾ ਸੰਸਾਰ ਵਿੱਚ ਪੈਦਾ ਹੋਇਆ ਜਿਹਨੇ ਕਿਤੇ ਕਿਸੇ ਨੇ 2.5 ਕਰੋੜ ਬੰਦਾ ਮਾਰਿਆ, ਕਿਸੇ 3.5 ਕਰੋੜ ਬੰਦਾ ਮਾਰਿਆ, ਤੇ ਕਹਿੰਦੇ ਹੁਣ ਸੱਪ ਜ਼ਹਿਰੀਲਾ ਹੋਇਆ ਕਿ ਬੰਦਾ ਜ਼ਹਿਰੀਲਾ ਹੋਇਆ? ਹਿੰਦੁਸਤਾਨ ਤੇ ਕਬਜ਼ਾ ਕਰਨ ਵਾਸਤੇ ਹਮਲਾਵਰ ਜਦੋਂ ਚੜ੍ਹ ਕੇ ਆਏ ਤੇ 9-9 ਘੰਟੇ ਦਿੱਲੀ ਵਿੱਚ ਬਹਿ ਕੇ ਕਤਲ ਕਰਾਇਆ ਉਹਨਾਂ ਨੇ, 80-80 ਹਜ਼ਾਰ 90-90 ਹਜ਼ਾਰ ਲੋਕਾਂ ਦਾ ਕਤਲ ਕੀਤਾ ਗਿਆ। ਗਹਿਰਾਈ ਨਾਲ ਵੇਖੀਏ ਵੀ ਮਨੁੱਖ ਜਿਹੜਾ ਜ਼ਹਿਰੀਲਾ ਕਿ ਸੱਪ ਜ਼ਹਿਰੀਲਾ, ਅਰਥਾਤ ਕਿ ਮਨੁੱਖ ਜਿਹੜਾ ਸੱਪ ਨਾਲੋਂ ਜ਼ਿਆਦਾ ਜ਼ਹਿਰੀਲਾ ਹੈ। ਤੇ ਜਦੋਂ ਫਿਰ ਇਹੋ ਜਿਹੇ ਮਨੁੱਖ ਸਮਾਜ ਵਿੱਚ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਕੰਮ ਹੀ ਜ਼ੁਲਮ ਕਰਨਾ ਹੁੰਦਾ, ਤੇ ਫਿਰ ਉਹਨਾਂ ਦਾ ਖਾਤਮਾ ਕਰਨਾ ਅਤਿ ਜ਼ਰੂਰੀ ਹੋ ਜਾਂਦਾ, ਕਿਉਂਕਿ ਇਹ ਸਮਾਜ ਲਈ ਘਾਤਕ ਬਣ ਜਾਂਦੇ ਨੇ, ਇਹ ਦੂਜਿਆਂ ਦਾ ਵੀ ਨੁਕਸਾਨ ਕਰਦੇ ਨੇ। ਐਸੇ ਜਿਹੜੇ ਲੋਕ ਜਿਹੜੇ ਸਮਾਜ ਉੱਪਰ ਤਸੱਦਦ ਕਰ ਰਹੇ ਸਨ, ਜ਼ੁਲਮ ਕਰ ਰਹੇ ਸਨ, ਉਹਨਾਂ ਵੈਰੀਆਂ ਨੂੰ ਨਾਸ਼ ਕਰਨ ਵਾਲੇ ਨੇ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਰੰਚ ਕਰੇ ਜਿਨ ਮੇਰ, ਜਿਨ੍ਹਾਂ ਨੇ ਕਿਰਪਾ ਕਰਕੇ ਜਿਹੜੇ ਰੰਚਕ ਨਿਆਈ ਸਨ, ਤੁੱਛ ਮਾਤਰ ਸਨ, ਉਹਨਾਂ ਨੂੰ ਸ਼ਮੇਰ ਪਰਬਤ ਦੀ ਨਿਆਈ ਬਣਾ ਦਿੱਤਾ। ਤੇ ਭਾਈ ਰਤਨ ਸਿੰਘ ਭੰਗੂ ਇਸੇ ਕਰਕੇ ਲਿਖਦੇ ਨੇ ਕਿ ਜਿਨ੍ਹਾਂ ਦੇ ਕੁੱਲ ਵਿੱਚ, ਜਿਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਕਹਿੰਦੇ ਰਾਜ ਨਹੀਂ ਸੀ ਆਇਆ, ਜਿਨ੍ਹਾਂ ਨੇ ਕਦੇ ਰਾਜ ਨਹੀਂ ਸੀ ਮਾਣਿਆ, ਰਾਜ ਤਾਂ ਦੂਰ ਦੀ ਗੱਲ, ਚੌਧਰ ਤਾਂ ਨਹੀਂ ਸੀ ਮਿਲੀ ਜਿਨ੍ਹਾਂ ਨੂੰ, ਕਹਿੰਦੇ ਮੇਰੇ ਪਾਤਸ਼ਾਹ ਨੇ ਦਇਆ ਕਰਕੇ ਉਹਨਾਂ ਨੂੰ ਬਾਦਸ਼ਾਹੀਆਂ ਦੇ ਕਰਕੇ ਮਹਾਰਾਜ ਬਣਾ ਦਿੱਤਾ, ਪਾਤਸ਼ਾਹ ਉਹਨਾਂ ਨੂੰ ਬਣਾ ਦਿੱਤਾ। ਤੇ ਫਿਰ ਇਹ ਬਚਨ ਕਹਿ ਦਿੱਤਾ, ਦੇਊ ਇਨ ਗਰੀਬ ਸਿੱਖਣ ਕੋ ਪਾਤਸ਼ਾਹੀ, ਯਾਦ ਕਰਾਂਗੇ ਹਮਰੀ ਗੁਰਿਆਈ। ਫਿਰ
ਸਤਿ ਸ੍ਰੀ ਅਕਾਲ।
ਜਾ ਕੀ ਸ਼ੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਡਰੈ, ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜਿਹੜੇ ਨੀਵੇਂ ਸਨ ਮੇਰੇ ਪਾਤਸ਼ਾਹ ਨੇ ਉਹਨਾਂ ਨੂੰ ਸੰਸਾਰ ਵਿੱਚ ਉੱਚਾ ਬਣਾ ਦਿੱਤਾ, ਉਹਨਾਂ ਨੂੰ ਬਾਦਸ਼ਾਹੀਆਂ ਬਖਸ਼ਿਸ਼ ਕਰ ਦਿੱਤੀਆਂ ਹਨ। ਰੰਚ ਕਰੇ ਜਿਨ ਮੇਰ, ਜਿਹੜੇ ਰੰਚਕ ਨਿਆਈ ਭਾਵ ਰੰਚ ਤੁੱਛ ਮਾਤਰ ਸਨ, ਮਹਾਰਾਜ ਨੇ ਦਇਆ ਕਰਕੇ ਉਹਨਾਂ ਨੂੰ ਸ਼ਮੇਰ ਪਰਬਤ ਦੀ ਨਿਆਈ ਉੱਚੇ ਬਣਾ ਦਿੱਤਾ ਹੈ।
ਕਬਿਤ ਦੀਨ ਪ੍ਰਹਿਲਾਦ, ਪ੍ਰਹਿਲਾਦ ਕੋ ਲਖਿਓ ਸੁਦੈਤ।
ਸਾਧ ਸੰਗਤ ਜੀ, ਜਦੋਂ ਭਗਤ ਪ੍ਰਹਿਲਾਦ ਉੱਪਰ ਸੰਕਟ ਆਇਆ ਨਾ, ਹਰਨਾਕਸ਼ ਨੇ ਜਦੋਂ ਆਪਣੇ ਹੀ ਪੁੱਤਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ, ਵੇਖੋ ਅੰਦਰ ਦਾ ਜ਼ਹਿਰ ਕਿੱਦਾਂ ਦਾ ਹੁੰਦਾ ਹੰਕਾਰ ਦਾ, ਪਿਓ ਆਪਣੇ ਪੁੱਤਰ ਨੂੰ ਮਾਰਨ ਤੱਕ ਤੁਲ ਆਇਆ। ਜਦੋਂ ਭਗਤ ਦੇ ਉੱਪਰ ਹਰਨਾਕਸ਼ ਨੇ ਕਹਿੰਦੇ ਤਸੱਦਦ ਕਰਕੇ ਦੁੱਖ ਦੇਣਾ ਸ਼ੁਰੂ ਕੀਤਾ, ਤੇ ਜਦੋਂ ਵਾਹਿਗੁਰੂ ਨੇ ਜਾਣਿਆ ਦੇਨ ਪ੍ਰਹਿਲਾਦ, ਸੰਸਕ੍ਰਿਤ ਵਿੱਚ ਪ੍ਰਹਿਲਾਦ ਆਨੰਦ ਨੂੰ, ਪ੍ਰਸੰਨਤਾ ਨੂੰ ਕਹਿੰਦੇ ਨੇ, ਆਪਣੇ ਭਗਤ ਪ੍ਰਹਿਲਾਦ ਨੂੰ ਪ੍ਰਹਿਲਾਦ ਪ੍ਰਸੰਨਤਾ ਦੇਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮਾਤ ਲੋਖ ਦੀ ਧਰਤੀ ਤੇ ਨਰਸਿੰਘ ਦਾ ਰੂਪ ਧਾਰਿਆ ਹੈ।
ਦੈਂਤ ਕੇ ਬੇਦਾਰ ਬੇਕੋ ਰੂਪ ਨਰਸਿੰਘ ਕੋ,
ਦੈਂਤ ਹਰਨਾਕਸ਼ ਨੂੰ ਮਾਰਨ ਵਾਸਤੇ ਨਰਸਿੰਘ ਦਾ ਰੂਪ ਧਾਰਿਆ, ਅੱਧਾ ਸਰੂਪ ਸ਼ੇਰ ਦਾ ਤੇ ਅੱਧਾ ਮਨੁੱਖ ਦਾ, ਕਿਉਂਕਿ ਹਰਨਾਕਸ਼ ਨੇ ਵੀ ਵਰ ਲਿਆ ਸੀ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧਰਤੀ ਤੇ ਨਾ ਆਕਾਸ਼ ਤੇ, ਨਾ ਮਨੁੱਖ ਮਾਰੇ ਤੇ ਨਾ ਮੈਨੂੰ ਕੋਈ ਦੇਵਤਾ ਮਾਰੇ, ਨਾ ਸ਼ਸਤਰ ਨਾਲ ਨਾ ਅਸਤਰ ਨਾਲ। ਸਿਆਣਾ ਤਾਂ ਬੜਾ ਆਪਣੇ ਆਪ ਨੂੰ ਸਮਝਿਆ ਸੀ ਵੀ ਹੁਣ ਵਰ ਸਾਰੇ ਹੀ ਲੈ ਲਏ ਨੇ, ਹੁਣ ਕੌਣ ਮਾਰਨ ਵਾਲਾ ਜੰਮਿਆ। ਫਿਰ ਪਰਮੇਸ਼ਰ ਨੇ ਵਿਧੀ ਓਦਾਂ ਦੀ ਬਣਾ ਲਈ, ਨਰ ਸਿੰਘ ਦਾ ਰੂਪ ਧਾਰ ਕੇ ਆ ਗਏ, ਅੱਧੇ ਮਨੁੱਖ ਤੇ ਅੱਧੇ ਸ਼ੇਰ, ਨਾ ਉਹ ਪਸ਼ੂ ਵਿੱਚ ਨਾ ਉਹ ਮਨੁੱਖ ਦੇ ਵਿੱਚ। ਜਦੋਂ ਮਾਰਨ ਲੱਗੇ ਨਾ ਤੇ ਆ ਪੱਟ ਦੇ ਉੱਤੇ ਰੱਖ ਲਿਆ ਦਹਲੀਜ਼ ਦੇ ਵਿੱਚ, ਨਾ ਕਹਿੰਦੇ ਅੰਦਰ ਨਾ ਬਾਹਰ, ਨਾ ਪਸ਼ੂ ਨਾ ਮਨੁੱਖ। ਤੇ ਜਦੋਂ ਮਾਰਨ ਲੱਗੇ ਧੁੰਦ ਪਸਰ ਗਈ, ਹੱਥ ਦੇ ਜਿਹੜੇ ਨੂੰਹ ਸਨ ਨਾ ਇਹਨਾਂ ਦੇ ਨਾਲ ਹੀ ਕਹਿੰਦੇ ਹਰਨਾਕਸ਼ ਦਾ ਪੇਟ ਜਿਹੜਾ ਸੀ ਉਹ ਪਾੜ ਦਿੱਤਾ। ਹਰਨਾਕਸ਼ ਨਖੀ ਵਧਾ ਰਹੇ ਹੋ, ਨਖ ਨੋਹਾਂ ਦੇ ਨਾਲ ਹਰਨਾਕਸ਼ ਦਾ ਨਾਸ਼ ਕਰ ਦਿੱਤਾ ਤੇ ਆਪਣੇ ਭਗਤ ਦੀ ਲਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਰੱਖੀ। ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਦੁਸ਼ਟ ਹਰਨਾਕਸ਼ ਨੂੰ ਮਾਰ ਕੇ ਭਗਤ ਪ੍ਰਹਿਲਾਦ ਨੂੰ ਰਹਿਮਤਾਂ ਕਰਕੇ ਵਾਹਿਗੁਰੂ ਨੇ ਤਾਰ ਦਿੱਤਾ।
ਹਾਰ ਦੇ ਬਲੀਨ ਕੋ ਜੋ ਹਾਰ ਲੇ ਬਲੀਨ ਕੋ।
ਫਿਰ ਭਾਈ ਸਾਹਿਬ ਜੀ ਕਹਿੰਦੇ ਜਦੋਂ ਤ੍ਰੇਤਾ ਯੁੱਗ ਆਇਆ, ਤ੍ਰੇਤੇ ਯੁੱਗ ਵਿੱਚ ਸ੍ਰੀ ਰਾਮ ਚੰਦਰ ਜੀ ਆਏ, ਜਿਹੜਾ ਕਹਿੰਦੇ ਬਲੀਨ, ਬਲੀਨ ਕਹਿੰਦੇ ਨੇ ਬਾਲੀ ਨੂੰ, ਜਿਹੜਾ ਬਾਲੀ ਸੀ ਕਹਿੰਦੇ ਬਾਲੀ ਨੂੰ ਉਹਨਾਂ ਨੇ ਮਾਰਿਆ, ਹਰਾਇਆ ਉਹਨੂੰ, ਬਾਲੀ ਨੂੰ ਮਾਰਿਆ। ਫਿਰ ਬਾਲੀ ਦਾ ਜਿਹੜਾ ਭਰਾ ਸੀ ਨਾ ਜੋਹੀਰ ਲੈ ਬਲੀਨ ਕੋ, ਬਲੀਨ ਫਿਰ ਬਾਲੀ ਦਾ ਜਿਹੜਾ ਕੋ ਭਰਾ ਸੁਗਰੀਵ ਸੀ ਉਹਦੀ ਨਮਸਕਾਰ ਲੈ ਲਈ। ਸੁਗਰੀਵ ਭਗਤ ਸੀ, ਬਾਲੀ ਨੂੰ ਉਹਨਾਂ ਨੇ ਮਾਰ ਦਿੱਤਾ, ਸਜ਼ਾ ਦਿੱਤੀ, ਤੇ ਸੁਗਰੀਵ ਜਿਹੜਾ ਸੀ ਉਹਦੀ ਨਮਸਕਾਰ ਕਬੂਲ ਕਰ ਲਈ ਹੈ।
ਹਤਨ ਲੰਕ ਪਤੀ ਰਨ ਰਾਮ ਨਰ ਸਿੰਘ ਕੋ।
ਲੰਕਾ ਦਾ ਜਿਹੜਾ ਪਤੀ ਰਾਵਣ ਸੀ ਉਹਨੂੰ ਮੈਦਾਨੇ ਜੰਗ ਵਿੱਚ ਮਾਰਨ ਵਾਸਤੇ ਕਹਿੰਦੇ ਨਰ ਸਿੰਘ ਦਾ ਹੀ ਰੂਪ ਹੋ ਗਏ, ਉਹਨੂੰ ਖਤਮ ਕਰਨ ਵਾਸਤੇ, ਇੱਕ ਹੰਕਾਰੀ ਨੂੰ ਮਿਟਾਉਣ ਵਾਸਤੇ, ਜਾਣੋ ਵੀ ਜਿਵੇਂ ਉੱਥੇ ਵੀ ਨਰ ਸਿੰਘ ਦਾ ਹੀ ਰੂਪ ਧਾਰਨ ਕਰ ਲਿਆ। ਜੋ ਤਾਂ ਉਹੀ ਸੀ ਨਾ ਵਰਤ ਰਹੀ ਸੀ ਜੋ ਨਰ ਸਿੰਘ ਦੇ ਰੂਪ ਦੇ ਵਿੱਚ ਵਰਤੀ, ਉਹੀ ਜੋ ਤ੍ਰੇਤੇ ਯੁੱਗ ਵਿੱਚ ਸ੍ਰੀ ਰਾਮ ਚੰਦਰ ਦੇ ਰੂਪ ਦੇ ਵਿੱਚ ਵਰਤ ਗਈ। ਤੇ ਕਵੀ ਜੀ ਕਹਿੰਦੇ ਇਸ ਤਰ੍ਹਾਂ ਫਿਰ ਰਾਵਣ ਨੂੰ ਮਾਰਨ ਵਾਸਤੇ ਮੈਦਾਨੇ ਜੰਗ ਦੇ ਅੰਦਰ ਉੱਥੇ ਵੀ ਨਰ ਸਿੰਘ ਰੂਪ ਹੋ ਕੇ, ਹੁਣ ਨਰ ਸਿੰਘ ਦਾ ਇੱਥੇ ਭਾਵ ਜੋ ਨਰ ਸੀ, ਜਾਮਾ ਜਿਹੜਾ ਸੀ ਉਹ ਤਾਂ ਮਨੁੱਖਤਾ ਦਾ ਸੀ ਨਾ, ਮਨੁੱਖ ਜਾਮੇ ਦੇ ਵਿੱਚ ਸ਼ੇਰ ਦੇ ਵਾਂਗੂ ਕਹਿੰਦੇ ਮੈਦਾਨੇ ਜੰਗ ਵਿੱਚ ਰਾਵਣ ਨੂੰ ਮਾਰਨ ਵਾਸਤੇ ਵਿਚਰਦੇ ਹਨ।
ਕੁਪਿਤ ਕੁਪਤ ਪੁਰ ਕਰੇ ਹੈ ਕੁਪਤ ਕੂਟ।
ਕਵੀ ਜੀ ਕਹਿੰਦੇ ਨੇ ਜਿਹੜੇ ਗੁੱਸੇ ਹੋਏ ਕੌਰਵ ਸਨ, ਦੁਰਯੋਧਨ ਵਰਗੇ, ਜਿਨ੍ਹਾਂ ਅੰਦਰ ਬੜਾ ਕ੍ਰੋਧ ਸੀਗਾ, ਤੇ ਉਹਨਾਂ ਨੂੰ ਫਿਰ ਮੈਦਾਨੇ ਜੰਗ ਦੇ ਵਿੱਚ ਕਹਿੰਦੇ ਹਾਰ ਦਿੱਤੀ ਕਿਹਨਾਂ ਨੇ, ਸ੍ਰੀ ਕ੍ਰਿਸ਼ਨ ਜੀ ਨੇ। ਦੁਆਪਰ ਯੁੱਗ ਆਇਆ ਤੇ ਕ੍ਰਿਸ਼ਨ ਜੀ ਮਾਤਲੁੱਖ ਦੀ ਧਰਤੀ ਤੇ ਆਏ, ਫਿਰ ਇੱਕ ਪਾਸੇ ਜਿਹੜੇ ਕੌਰਵ ਸਨ ਉਹਨਾਂ ਨੂੰ ਹਾਰ ਦਿੱਤੀ ਜੰਗ ਦੇ ਅੰਦਰ, ਤੇ ਦੂਜੇ ਪਾਸੇ ਫਿਰ ਸਾਧ ਸੰਗਤ ਕਹਿੰਦੇ ਜਿਹੜੇ ਕੰਸ ਵਰਗੇ ਝੂਠੇ ਸਨ, ਉਹਨਾਂ ਕੂੜੇ ਆਰਾਂ ਨੂੰ ਕਹਿੰਦੇ ਬੇਇੱਜ਼ਤ ਕੀਤਾ, ਕੰਸ ਵਰਗਿਆਂ ਦਾ ਨਾਸ਼ ਕੀਤਾ ਹੈ।
ਹੀਰ ਹਰ ਹਰ ਰੇ ਜੋ ਹੀਰ ਮ੍ਰਿਗ ਸਿੰਘ ਕੋ।
ਕਵੀ ਜੀ ਕਹਿੰਦੇ ਜਿਵੇਂ ਸ਼ੇਰ ਨੂੰ ਵੇਖ ਕੇ ਹਰਨ ਠਠੰਬਰ ਜਾਂਦਾ ਹੈ ਨਾ, ਦੱਬ ਕੇ ਚੱਲਦਾ ਹੈ, ਇਸੇ ਤਰ੍ਹਾਂ ਕਹਿੰਦੇ ਭਾਵੇਂ ਕੌਰਵ ਸਨ ਤੇ ਭਾਵੇਂ ਕੰਸ ਵਰਗੇ ਜਰਾ ਸਿੰਧ ਵਰਗੇ ਸਨ, ਉਹ ਵੀ ਕਹਿੰਦੇ ਸ੍ਰੀ ਕ੍ਰਿਸ਼ਨ ਜੀ ਨੂੰ ਵੇਖ ਵੇਖ ਕੇ ਅੰਦਰੋਂ ਕਹਿੰਦੇ ਘਬਰਾਉਂਦੇ ਨੇ, ਅੰਦਰੋਂ ਡਰਦੇ ਨੇ, ਉਹਨਾਂ ਦਾ ਭੈ ਜਿਹੜਾ ਹਿਰਦੇ ਵਿੱਚ ਰੱਖਦੇ ਹਨ।
ਤੈਸੇ ਤੇਜ ਤਾਰ ਤੇ ਤੁਰਕ ਤਾਰੂ ਤੋਰਨ ਕੋ।
ਇਸੇ ਤਰ੍ਹਾਂ ਕਹਿੰਦੇ ਫਿਰ ਜਦੋਂ ਕਲਯੁਗ ਦਾ ਸਮਾਂ ਆਇਆ ਨਾ, ਇਹਨਾਂ ਅਵਤਾਰੀ ਪੁਰਸ਼ਾਂ ਦੇ ਨਾਲੋਂ ਵਧੇਕ ਤੇਜ ਪ੍ਰਤਾਪ ਧਾਰਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ, ਕਿਉਂਕਿ ਕਲਯੁਗ ਦੇ ਵਿੱਚ ਵੀ ਰਾਵਣ ਪੈਦਾ ਹੋ ਗਏ। ਇੱਕ ਯੁੱਗ ਸੀ ਨਾ ਜਿਹਦੇ ਵਿੱਚ ਇੱਕ ਰਾਵਣ ਹੋਇਆ, ਇੱਕ ਯੁੱਗ ਵਿੱਚ ਇੱਕ ਹਰਨਾਕਸ਼ ਪੈਦਾ ਹੋਇਆ, ਇੱਕ ਯੁੱਗ ਵਿੱਚ ਇੱਕ ਕੰਸ ਪੈਦਾ ਹੋਇਆ। ਕਲਯੁਗ ਵਿੱਚ ਤਾਂ ਸਾਰੇ ਹੀ ਆ ਗਏ ਸਨ ਇਕੱਠੇ ਹੋ ਕੇ, ਸਾਰਿਆਂ ਦਾ ਹੀ ਅਵਤਾਰ ਹੋ ਗਿਆ ਸੀ, ਸਾਰੇ ਹੀ ਪ੍ਰਗਟ ਹੋ ਗਏ ਸਨ। ਫਿਰ ਉਹਨਾਂ ਸਾਰਿਆਂ ਨੂੰ ਮਾਰਨ ਵਾਸਤੇ ਫਿਰ ਬਲੀ ਇਹੋ ਜਿਹਾ ਹੀ ਚਾਹੀਦਾ ਸੀ ਜਿਹਦੇ ਅੰਦਰ ਸਮਗਰ ਤਾਕਤ ਹੁੰਦੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਅਨੰਤ ਕਲਾ ਹੋਏ ਠਾਕੁਰ ਚੜਿਆ। ਫਿਰ ਜਿਹੜਾ ਸਰਬ ਸ਼ਕਤੀ ਦਾ ਮਾਲਕ ਹੋ ਕੇ ਸਮਰੱਥ ਗੁਰੂ ਇਸ ਮਾਤਲੁੱਕ ਦੀ ਧਰਤੀ ਤੇ ਆਏ, ਤੇ ਕਹਿੰਦੇ ਹਨ ਜਿਹੜੇ ਤੁਰਕ ਨੇ ਨਾ, ਇਹ ਤੁਰਕ ਕਿਸ ਤਰ੍ਹਾਂ ਨੇ, ਜਿਵੇਂ ਕਹਿੰਦੇ ਦਰਖਤ ਹੋਵੇ, ਇਹਨਾਂ ਤੁਰਕਾਂ ਰੂਪੀ ਦਰਖਤ ਨੂੰ ਤੋੜਨ ਵਾਸਤੇ, ਭੰਨਣ ਵਾਸਤੇ, ਇਹਨਾਂ ਦਾ ਤੇਜ ਪ੍ਰਤਾਪ ਨਸ਼ਟ ਕਰਨ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪ੍ਰਾਤਨ ਅਵਤਾਰੀ ਪੁਰਸ਼ਾਂ ਨਾਲੋਂ ਵਧੇਕ ਤੇਜ ਪ੍ਰਤਾਪ ਧਾਰਨ ਕਰਕੇ
ਜਗ ਮੈਂ ਜਨਮ ਪਇਓ ਸ਼੍ਰੀ ਗੋਬਿੰਦ ਸਿੰਘ ਕੋ।
ਇਸ ਜਗਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ, ਖਾਲਸੇ ਪੰਥ ਨੂੰ ਪ੍ਰਗਟ ਕਰਨ ਵਾਸਤੇ, ਤੁਰਕਾਂ ਦੀਆਂ ਜੜ੍ਹਾਂ ਉਖੇੜਨ ਵਾਸਤੇ ਮਹਾਰਾਜ ਕਲਗੀਧਰ ਜੀ ਮਾਤ ਲੋਕ ਦੀ ਧਰਤੀ ਤੇ ਆਏ ਹਨ।
ਸਵਈਆ ਰਸ ਬੀਰੇ ਪਾਰੇ ਜਨ ਧੀਰ ਕਰੇ, ਬਹੁ ਪੀਰ ਹਾਰੇ ਪਾਵ ਫੰਦਨ ਕੇ।
ਕਵੀ ਜੀ ਕਹਿੰਦੇ ਜਿਹੜੇ ਬੀਰ ਰਸ ਨਾਲ ਅੰਦਰੋਂ ਭਰੇ ਹੋਏ ਨੇ, ਡੁੱਲ ਡੁੱਲ ਪੈਂਦਾ ਬੀਰ ਰਸ ਜਿਨ੍ਹਾਂ ਦੇ ਵਿੱਚੋਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ। ਜਨ ਧੀਰ ਕਰੇ, ਫਿਰ ਜਿਹੜੇ ਆਪਣੇ ਜਨਾਂ ਨੂੰ, ਆਪਣੇ ਪਿਆਰਿਆਂ ਨੂੰ ਧੀਰਜ ਦੀ ਦਾਤ ਬਖਸ਼ਿਸ਼ ਕਰਨ ਵਾਲੇ ਨੇ, ਬਹਾਦਰ ਸ਼ਾਹ ਇਹ ਨਾ। ਜਦੋਂ ਔਰੰਗਜ਼ੇਬ ਨੇ ਆਖਿਆ ਵੀ ਇਹੋ ਜਿਹਾ ਰੋਸ਼ਨ ਦਿਮਾਗ ਇਨਸਾਨ ਮੁਸਲਮਾਨ ਹੋਣਾ ਚਾਹੀਦਾ, ਇਹਨੂੰ ਮੁਸਲਮਾਨ ਆਪਾਂ ਬਣਾ ਲੈਣਾ, ਤੇ ਬਹਾਦਰ ਸ਼ਾਹ ਪੜ੍ਹਦਾ ਹੁੰਦਾ ਸੀ ਛੋਟਾ ਹੁੰਦਾ, ਆਖਿਆ ਵੀ ਭਾਈ ਸਾਹਿਬ ਚਲੇ ਜਾਓ, ਤੁਹਾਡਾ ਧਰਮ ਤਬਦੀਲ ਹੋ ਜਾਣਾ। ਕਹਿੰਦੇ ਕਿੱਥੇ ਜਾਵਾਂ? ਜਿੱਥੇ ਜਾਣਾ ਤੇਰੇ ਪਿਤਾ ਦਾ ਰਾਜ, ਤੇਰੇ ਪਿਤਾ ਦਾ ਹੁਕਮ। ਕਹਿੰਦੇ ਇੱਕੋ ਹੀ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ, ਜਿੱਥੇ ਮੇਰੇ ਪਿਤਾ ਦਾ ਹੁਕਮ ਨਹੀਂ ਚੱਲਦਾ ਉੱਥੇ ਚਲੇ ਜਾਓ। ਤੇ ਭਾਈ ਆਨੰਦ ਲਾਲ ਜੀ ਮਹਾਰਾਜ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਦੇ ਵਿੱਚ ਆਏ ਤੇ ਉੱਥੇ ਗੁਰਦੇਵ ਨੇ ਧੀਰਜ ਦਿੱਤਾ, ਆਪਣੇ ਚਰਨਾਂ ਦਾ ਉਹ ਟਾਸਰਾ ਧਾਰਨ ਮਹਾਰਾਜ ਨੇ ਕਰਵਾਇਆ ਵੀ ਇੱਥੇ ਕਿਸੇ ਤਰ੍ਹਾਂ ਦਾ ਭੈ ਨਹੀਂ।
ਸਤਿ ਸ੍ਰੀ ਅਕਾਲ।
ਇੱਥੇ ਭੈ ਰੱਖਣ ਦੀ ਲੋੜ ਨਹੀਂ, ਇੱਥੇ ਡਰ ਰੱਖਣ ਦੀ ਲੋੜ ਨਹੀਂ। ਇਸ ਤਰ੍ਹਾਂ ਮਹਾਰਾਜ ਆਪਣੇ ਪਿਆਰਿਆਂ ਨੂੰ ਧੀਰਜ ਦੀ ਦਾਤ ਬਖਸ਼ਦੇ, ਬਹੁ ਪੀਰ ਹਰੇ, ਆਪਣੇ ਪਿਆਰਿਆਂ ਦੀ ਜਿਹੜੀ ਪੀੜਾ ਉਹਨੂੰ ਹਰਦੇ ਨੇ, ਜਨਮ ਮਰਨ ਦਾ ਦੁੱਖ ਮਿਟਾ ਦਿੰਦੇ ਨੇ। ਦੁੱਖ ਤਾਂ ਕਈ ਪ੍ਰਕਾਰ ਦੇ ਨੇ, ਕਿਸੇ ਨੂੰ ਮਾਨਸਿਕ ਰੋਗ, ਕਿਸੇ ਨੂੰ ਤਨ ਦਾ ਰੋਗ ਹੈ, ਕਿਸੇ ਨੂੰ ਜਨਮ ਤੇ ਮਰਨ ਤੋਂ ਭੈ ਹੈ, ਤੇ ਮਹਾਰਾਜ ਦਇਆ ਕਰਕੇ ਸਭ ਦੀਆਂ ਪੀੜਾਂ ਨੂੰ ਹਰਨ ਵਾਲੇ ਭਵ ਫੰਧਨ ਕੇ। ਇਸੇ ਤਰ੍ਹਾਂ ਜਗਤ ਦੇ ਜਿਹੜੇ ਫੰਧ ਬੰਧਨ ਹਨ ਉਹਨਾਂ ਨੂੰ ਵੀ ਨਾਸ਼ ਕਰਦੇ ਹਨ।
ਸੁਖ ਮੂਲ ਪਾਲੇ ਅਨੁਕੂਲ ਟਾਲੇ, ਰਿਪਸੂਲ ਮਿਲੇ ਅਗ ਕੰਦਨ ਕੇ।
ਕਵੀ ਜੀ ਕਹਿੰਦੇ ਮਹਾਰਾਜ ਸੁੱਖਾਂ ਦੀ ਮੂਲ ਨੇ, ਸਰਬ ਸੁੱਖ ਹੀ ਉਹਨਾਂ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਿਹੜਾ ਗੁਰੂ ਕਲਗੀਧਰ ਜੀ ਦਾ ਦਰ ਛੱਡ ਕੇ ਕਿਤੇ ਹੋਰ ਭਟਕੇਗਾ ਉਹਨੂੰ ਨੀ ਕੁਛ ਮਿਲਣਾ। ਜਿੱਥੋਂ ਸਾਰੇ ਸੁੱਖ ਮਿਲਦੇ ਹੋਵਣ ਤੇ ਜੇ ਉਹ ਦਰ ਛੱਡ ਕੇ ਆਪਾਂ ਕਿਤੇ ਹੋਰ ਭਟਕਦੇ ਫਿਰੀਏ ਤੇ ਫਿਰ ਕਿਵੇਂ ਸੁੱਖ ਮਿਲਦਾ? ਜੇ ਗੁਰੂ ਕਾ ਸਿੱਖ ਜਿਹਨੂੰ ਮਹਾਰਾਜ ਆਪ ਕਹਿੰਦੇ ਹੋਵਣ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਜੇ ਮਹਾਰਾਜ ਕਲਗੀਧਰ ਜੀ ਦਾ ਸਿੱਖ ਹੀ ਗੁਰੂ ਕਾ ਦਰ ਛੱਡ ਕੇ ਅੰਮ੍ਰਿਤ ਛਕ ਕੇ ਫਿਰ ਮੱਠਾਂ ਨੂੰ ਕਬਰਾਂ ਨੂੰ ਜਾ ਕੇ ਮੰਨੇਗਾ ਤੇ ਫਿਰ ਕਿੱਥੋਂ ਸੁੱਖ ਮਿਲੇਗਾ? ਕਿਉਂਕਿ ਸੁੱਖਾਂ ਦੇ ਮੂਲ ਤਾਂ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਨਾ, ਸਰਬ ਸੁੱਖ ਇਹਨਾਂ ਦੇ ਚਰਨਾਂ ਵਿੱਚੋਂ ਮਿਲਣੇ। ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਸਾਰੇ ਸੁੱਖਾਂ ਦੇ ਦਾਤੇ ਗੁਰਦੇਵ ਪਰਮੇਸ਼ਰ ਅਕਾਲ ਪੁਰਖ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਤੇ ਜਿਨ੍ਹਾਂ ਨੇ ਫਿਰ ਇਹਨਾਂ ਦਾ ਦਰ ਛੱਡ ਦਿੱਤਾ ਉਹਨਾਂ ਨੂੰ ਕਦਾਚਿਤ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਵੀ ਜੀ ਕਹਿੰਦੇ ਮੇਰੇ ਪਾਤਸ਼ਾਹ ਸੁੱਖਾਂ ਦੀ ਮੂਲ, ਸੁੱਖਾਂ ਦੀ ਜੜ, ਅਨੁਕੂਲ ਢਲੇ, ਤੇ ਜਿਹੜੇ ਮਹਾਰਾਜ ਦੇ ਅਨੁਕੂਲ ਹੋ ਕੇ ਢਲ ਜਾਂਦੇ ਨੇ, ਗੁਰੂ ਸਾਹਿਬ ਦੇ ਅਨੁਸਾਰੀ ਹੋ ਕੇ ਚੱਲਦੇ ਨੇ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਸਾਹਿਬ ਦੇ ਅਨੁਸਾਰ ਬਤੀਤ ਕੀਤਾ, ਉਹਨਾਂ ਨੂੰ ਸਾਰੇ ਸੁੱਖ ਮਿਲਦੇ ਨੇ। ਇਹਦਾ ਦੂਜਾ ਭਾਵ ਇੱਕ ਹੋਰ ਬੜਾ ਸੁੰਦਰ ਅਰਥ ਹੈ, ਅਨੁਕੂਲ ਢਲੇ। ਜਿਹੜੇ ਮਹਾਰਾਜ ਨਾਲ ਪ੍ਰੀਤ ਕਰਦੇ ਨੇ ਨਾ, ਗੁਰੂ ਸਾਹਿਬ ਨਾਲ ਪ੍ਰੇਮ ਕਰਦੇ ਨੇ, ਮਹਾਰਾਜ ਫਿਰ ਉਹਨਾਂ ਪਿਆਰਿਆਂ ਦੇ ਅਨੁਸਾਰ ਢਲ ਜਾਂਦੇ ਨੇ। ਜਦੋਂ ਕੋਈ ਗੁਰੂ ਨਾਲ ਪ੍ਰੀਤ ਕਰਦਾ ਹੈ ਫਿਰ ਜੋ ਸਿੱਖ ਚਾਹੁੰਦਾ ਫਿਰ ਉਹੀ ਕਲਾ ਵਰਤਾਈ ਜਾਂਦੇ ਨੇ, ਜਿਵੇਂ ਸਿੱਖ ਦੀ ਭਾਵਨਾ ਹੁੰਦੀ ਉਹਨੂੰ ਹੀ ਰੰਗ ਲਾਈ ਜਾਂਦੇ ਨੇ। ਇੱਕ ਪਾਸੇ ਸਿੱਖ ਅਨੁਕੂਲ ਹੋ ਗਿਆ ਗੁਰੂ ਸਾਹਿਬ ਦੇ, ਉਹਨੇ ਆਪਣਾ ਜੀਵਨ ਢਾਲ ਲਿਆ ਗੁਰੂ ਸਾਹਿਬ ਦੇ ਅਨੁਸਾਰ, ਤੇ ਦੂਜੇ ਪਾਸੇ ਫਿਰ ਗੁਰੂ ਸਾਹਿਬ ਵੀ ਢਲ ਗਏ ਆਪਣੇ ਸਿੱਖ ਦੇ ਉੱਪਰ, ਪਸੀਜ ਗਏ ਮਹਾਰਾਜ, ਖੁਸ਼ ਹੋ ਗਏ। ਜੇ ਲੋੜ ਪਈ ਤੇ ਗੁਰੂ ਹਰਿਰਾਇ ਸਾਹਿਬ ਜੀ ਨੇ ਘੋੜੇ ਦੀ ਕਾਠੀ ਤੇ ਬਹਿ ਕੇ ਮਾਤਾ ਦੇ ਹੱਥੋਂ ਪ੍ਰਸ਼ਾਦਾ ਲੈ ਕੇ ਛਕ ਲਿਆ। ਤੇ ਅਗਲੇ ਦਿਨ ਸਿੱਖਾਂ ਨੇ ਪ੍ਰਸ਼ਾਦਾ ਨਾਲ ਲੈ ਲਿਆ ਵੀ ਭੁੱਖ ਲੱਗ ਗਈ ਮਹਾਰਾਜ ਨੂੰ। ਤੇ ਜਦੋਂ ਦੁਪਹਿਰਾ ਹੋ ਗਿਆ ਸ਼ਿਕਾਰ ਖੇਡਦਿਆਂ ਮਹਾਰਾਜ ਨੇ ਅੱਜ ਲੰਗਰ ਨਾ ਮੰਗਿਆ। ਕਹਿੰਦੇ ਪਾਤਸ਼ਾਹ ਲੰਗਰ ਨਹੀਂ ਛਕਣਾ। ਗੁਰੂ ਸਾਹਿਬ ਜੀ ਕਹਿਣ ਲੱਗੇ ਲੰਗਰ ਛਕਣ ਦਾ ਸਮਾਂ, ਪਾਤਸ਼ਾਹ ਫਿਰ ਕੱਲ ਵੀ ਤਾਂ ਛਕਿਆ ਹੀ ਸੀਗਾ। ਲੰਗਰ ਛਕ ਕੇ ਹੀ ਹਲੇ ਸ਼ਿਕਾਰ ਨੂੰ ਚੜੇ ਸੌ ਤੇ ਉਹ ਬਜ਼ੁਰਗ ਮਾਤਾ ਦੇ ਹੱਥੋਂ ਲੰਗਰ ਲੈ ਕੇ ਛਕ ਲਿਆ। ਮਹਾਰਾਜ ਕਹਿੰਦੇ ਅਸਲ ਵਿੱਚ ਉਹਦੇ ਅੰਦਰ ਦਾ ਪ੍ਰੇਮ ਬੜਾ ਸੀ, ਮੈਂ ਉਹਦੇ ਪ੍ਰੇਮ ਦੇ ਵੱਸ ਹੋ ਕੇ ਉਹਦੇ ਹੱਥੋਂ ਲੰਗਰ ਛਕਿਆ। ਅਰਥਾਤ ਕਿ ਜਦੋਂ ਸਿੱਖ ਢਲ ਜਾਂਦਾ ਨਾ ਗੁਰੂ ਸਾਹਿਬ ਦੇ ਅਨੁਸਾਰ, ਪ੍ਰੇਮੀ ਬਣ ਜਾਂਦਾ, ਉਦੋਂ ਫਿਰ ਗੁਰੂ ਸਾਹਿਬ ਵੀ ਢਲ ਜਾਂਦੇ ਨੇ, ਫਿਰ ਸਿੱਖ ਦੇ ਅਨੁਕੂਲ ਹੋ ਜਾਂਦੇ ਨੇ। ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ, ਸਾਰਾ ਸੰਸਾਰ ਤੇਰੇ ਵਸ, ਤੁਸੀਂ ਭਗਤਾਂ ਦੇ ਅਨੁਕੂਲ ਹੋ, ਆਪਣੇ ਭਗਤਾਂ ਦੇ ਵਸ ਵਿੱਚ ਹੋ। ਫਿਰ ਇਸੇ ਪ੍ਰਕਾਰ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਭਾਰੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ, ਉਹ ਪੀੜਿਤ ਹੁੰਦੇ ਨੇ। ਕਿਉਂ? ਜਦੋਂ ਗੁਰੂ ਸਾਹਿਬ ਦੀ ਚੜ੍ਹਤ ਵੇਖਦੇ ਨੇ ਨਾ, ਨਗਾਰੇ ਵੱਜਦੇ ਨੇ, ਫੌਜਾਂ ਚੜ੍ਹਦੀਆਂ ਨੇ, ਜਕਾਰੇ ਗੂੰਜਦੇ ਨੇ, ਤੇ ਮਹਾਰਾਜ ਦੀ ਚੜ੍ਹਤ ਨੂੰ ਵੇਖ ਵੇਖ ਕੇ ਭੀਮ ਚੰਦ ਜਹੇ ਕਾਣੇ ਫਿਰ ਆਪਣੇ ਆਪ ਹੀ ਸੜਨ ਲੱਗ ਪੈਂਦੇ ਨੇ, ਉਹਨਾਂ ਦਾ ਹਿਰਦਾ ਅੰਦਰੋਂ ਜਰਨ ਲੱਗ ਪੈਂਦਾ ਹੈ। ਤੇ ਅਗਨੰਦਨ ਕੇ ਜਿਹੜੇ ਪਾਪ ਨੇ ਉਹਨਾਂ ਪਾਪਾਂ ਨੂੰ ਮਹਾਰਾਜ ਕੱਟਣ ਵਾਲੇ, ਨਸ਼ਟ ਕਰਨ ਵਾਲੇ ਹਨ।
ਸਿੱਖ ਪਾਠ ਹੇਲੇ ਦੁੱਖ ਦੁੱਖ ਦਲੇ, ਕਰ ਕਾਜ ਚੱਲੇ ਸੋ ਅਨੰਦਨ ਕੇ।
ਜਿਹੜੇ ਸਿੱਖ ਗੁਰੂ ਸਾਹਿਬ ਜੀ ਦੇ ਪਾਠ ਵਿੱਚ ਹਿਲ ਜਾਂਦੇ ਨੇ, ਅਰਥਾਤ ਕਿ ਜਿਹੜਾ ਸਿੱਖ ਬਾਣੀ ਪੜ੍ਹਨ ਦੇ ਵਿੱਚ ਜੁੜ ਜਾਂਦਾ ਹੈ, ਜਿਸ ਸਿੱਖ ਦਾ ਮਨ ਬਾਣੀ ਵਿੱਚ ਪਸੀਜ ਜਾਂਦਾ ਹੈ, ਫਿਰ ਉਹਨਾਂ ਦੇ ਸਾਰੇ ਦੁੱਖ ਮੇਰੇ ਪਾਤਸ਼ਾਹ ਦਲ ਦਿੰਦੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜਿਨ੍ਹਾਂ ਨੇ ਭਾਉ ਪ੍ਰੇਮ ਨਾਲ ਗੁਰੂ ਕੀ ਸੱਚੀ ਬਾਣੀ ਨੂੰ ਸੁਣਿਆ, ਪੜ੍ਹਿਆ, ਵਿਚਾਰਿਆ, ਕਮਾਇਆ ਜੀਵਨ ਦੇ ਵਿੱਚ, ਉਹਨਾਂ ਦੇ ਦੁੱਖ ਰੋਗ ਸੰਤਾਪ ਮੇਰੇ ਪਾਤਸ਼ਾਹ ਨੇ ਉਤਾਰ ਦਿੱਤੇ, ਉਹਨਾਂ ਦਾ ਦੁਖੀ ਕੋਈ ਨਹੀਂ ਰਹਿਣ ਦਿੱਤਾ। ਕਰ ਕਾਜ ਚੱਲੇ ਆਪਣੇ ਸੇਵਕਾਂ ਦੇ ਕਾਰਜ ਕਰਕੇ ਮਹਾਰਾਜ, ਸੋ ਅਨੰਦਨ ਕੇ ਆਪਣੇ ਪਿਆਰਿਆਂ ਨੂੰ ਆਨੰਦਾਂ ਦੀ ਦਾਤ ਬਖਸ਼ਿਸ਼ ਕਰਦੇ ਨੇ, ਸੁੱਖ ਦਿੰਦੇ ਹਨ।
ਅਤ ਮਿੱਤਰ ਪਵਿੱਤਰ ਬਚਿੱਤਰ ਚਰਿਤਰਤ ਤੇਗ ਬਹਾਦਰ ਨੰਦਨ ਕੇ।
ਅਤਿ ਹੀ ਪਿਆਰ ਵਾਲੇ, ਇੰਨਾ ਕੁ ਪਿਆਰ ਅੱਜ ਤਾਈਂ ਕਿਸੇ ਨੇ ਆਪਣਾ ਰੂਪ ਨਹੀਂ ਕਿਸੇ ਨੂੰ ਦਿੱਤਾ, ਤੇ ਮਹਾਰਾਜ ਨੇ ਆਪਣਾ ਰੂਪ ਹੀ ਖਾਲਸੇ ਨੂੰ ਦੇ ਦਿੱਤਾ, ਆਪਣਾ ਆਪ ਹੀ ਦੇ ਦਿੱਤਾ, ਕਹਿ ਦਿੱਤਾ ਵੀ ਦਾਨ ਵੀ ਦਿੱਤਾ ਇਹਨਾਂ ਦੀ ਕਿਰਪਾ ਨਾਲ, ਮੇਰਾ ਘਰ ਵੀ ਭਰਿਆ ਇਹਨਾਂ ਦੀ ਕਿਰਪਾ ਨਾਲ, ਜੰਗ ਵੀ ਜਿੱਤਿਆ ਇਹਨਾਂ ਦੀ ਕਿਰਪਾ ਦੇ ਨਾਲ। ਤੇ ਫਿਰ ਇਸ ਦੁਨੀਆਂ ਦੇ ਅੰਦਰ ਮਹਾਰਾਜ ਕਹਿੰਦੇ ਮੇਰੇ ਜਾਏ ਕਰੋੜਾਂ ਹੀ ਗਰੀਬ ਪਏ ਹੋਏ ਨੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ, ਇਹਨਾਂ ਦੀ ਕਿਰਪਾ ਨਾਲ ਹੀ ਮੈਂ ਸਜੇ ਹਾਂ। ਕਿੰਨਾ ਕੁ ਪਿਆਰ ਹੋਵੇਗਾ ਖਾਲਸੇ ਦੇ ਨਾਲ। ਕਹਿੰਦੇ ਖਾਲਸਾ ਮੇਰੋ ਜਾਨ ਕੀ ਜਾਨ, ਮੇਰਾ ਖਾਲਸਾ ਹੈ ਮੇਰੀ ਜਾਨ ਦੀ ਜਾਨ ਹੈ, ਇੰਨਾ ਪਿਆਰ ਆਪਣੇ ਪਿਆਰਿਆਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦਾ। ਅਤਿ ਪਿਆਰ ਕਰਨ ਵਾਲੇ ਮਿੱਤਰ ਪਵਿੱਤਰ ਹਸਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਜਿਨ੍ਹਾਂ ਦੇ ਚਰਿੱਤਰ ਜਿਨ੍ਹਾਂ ਦੇ ਕੌਤਕ ਬੜੇ ਬਚਿੱਤਰ ਹਨ, ਐਸੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਪੁੱਤਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜੋ ਆਪਣੇ ਪਿਆਰਿਆਂ ਦੇ ਉੱਪਰ ਰਹਿਮਤਾਂ ਕਰਦੇ ਹਨ।
ਸਵਈਆ ਥਿਤ ਦਾ ਚਿਤ ਕੀ, ਨਿਤ ਦਾ ਬਿਤ ਕੀ, ਹਿਤ ਦਾ ਕਿਤ ਕੀ ਸੁਨ ਹੰਤ ਜਰੀ।
ਹੁਣ ਕਵੀ ਜੀ ਸਤਿਗੁਰਾਂ ਦੀ ਕਥਾ ਦਾ ਮੰਗਲ ਕਰਦੇ ਨੇ, ਕਥਾ ਦੀ ਮਹਿਮਾ ਦੱਸਦੇ ਨੇ। ਸਾਡਾ ਜਿਹੜਾ ਚਿੱਤ ਹੈ, ਇਸ ਚਿੱਤ ਨੂੰ ਗੁਰੂ ਕੀ ਕਥਾ ਟਿਕਾ ਬਖਸ਼ਦੀ ਹੈ। ਜਿਉਂ ਜਿਉਂ ਗੁਰੂ ਕੀ ਕਥਾ ਸੁਣਦੇ ਹਾਂ, ਤਿਉਂ ਤਿਉਂ ਚਿੱਤ ਦੇ ਅੰਦਰੋਂ ਮੈਲ ਨਿਕਲਦੀ ਹੈ, ਚਿੱਤ ਦਾ ਟਿਕਾ ਬਣਦਾ ਜਾਂਦਾ ਹੈ। ਖੋਟ ਹੋਵੇ ਤੇ ਚਿੱਤ ਭੜਕਦਾ, ਮਨ ਭੜਕਦਾ, ਜਿਉਂ ਜਿਉਂ ਖੋਟ ਬਾਹਰ ਨਿਕਲਦੀ ਜਾਂਦੀ ਹੈ ਤਿਉਂ ਤਿਉਂ ਮਨ ਸ਼ੁੱਧ ਹੁੰਦਾ, ਜਿੰਨਾ ਸ਼ੁੱਧ ਹੁੰਦਾ ਉਨਾ ਹੀ ਟਿਕਾ ਬਣਦਾ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ। ਕਥਾ ਸੁਣਦਿਆਂ ਤੇ ਅੰਦਰ ਦੀ ਮੈਲ ਉਤਰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾ, ਜਿਵੇਂ ਹਵਾ ਚੱਲਦੀ ਹੋਵੇ ਤੇ ਪਤੰਗ ਉੱਡਦਾ, ਜੇ ਹਵਾ ਨਾ ਚੱਲੇ ਤੇ ਪਤੰਗ ਵੀ ਨਹੀਂ ਉੱਡਦਾ। ਇਸੇ ਤਰ੍ਹਾਂ ਕਹਿੰਦੇ ਮਨ ਹੈ, ਖੋਟ ਹੋਵੇ ਤੇ ਮਨ ਭਟਕਦਾ, ਟਿਕਦਾ ਕੋਈ ਨਹੀਂ ਖੋਟ ਨਿਕਲ ਜਾਏ ਤੇ ਮਨ ਆਪੇ ਟਿਕ ਜਾਂਦਾ ਹੈ ਇਸੇ ਤਰ੍ਹਾਂ ਹੀ ਕਹਿੰਦੇ ਗੁਰੂ ਕੀ ਕਥਾ ਜਦੋਂ ਆਪਾਂ ਸੁਣਦੇ ਹਾਂ ਅੰਦਰੋਂ ਮੈਲ ਨਿਕਲਦੀ ਹੈ ਤੇ ਚਿੱਤ ਦਾ ਟਿਕਾਓ ਬਣੀ ਜਾਂਦਾ ਹੈ ਫਿਰ ਕਵੀ ਜੀ ਕਹਿੰਦੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ ਨਿਤ ਦਾ ਬਿਤ ਕੀ ਬਿਤ ਨਾਮ ਹੁੰਦਾ ਧਨ ਦਾ ਇਹ ਧਨ ਦੀ ਦਾਤ ਵੀ ਬਖਸ਼ਦੀ ਕਿਹੜਾ ਨਾਮ ਰੂਪੀ ਧਨ ਜਿਹੜਾ ਹੈ ਇਹ ਗੁਰੂ ਕੀ ਕਥਾ ਵਿੱਚੋਂ ਸਿੱਖ ਨੂੰ ਪ੍ਰਾਪਤ ਹੁੰਦਾ ਹੈ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਹਿਤ ਦਾ ਕਿਤ ਕੀ ਕਿਤ ਨਾਮ ਕੀਰਤਨ ਦਾ ਇਹ ਕੀਰਤਨ ਦੀ ਦਾਤ ਬਖਸ਼ਦੀ ਹੈ ਜਿਹੜਾ ਕਥਾ ਸੁਣਦਾ ਫਿਰ ਉਹ ਚਾਓ ਦੇ ਵਿੱਚ ਆ ਕੇ ਗੁਰੂ ਕੀ ਕੀਰਤੀ ਕਰਦਾ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਇੱਕ ਬਚਨ ਕਹਿੰਦੇ ਸਨ ਕਹਿੰਦੇ ਕਥਾ ਦਾ ਭਾਵ ਕੀ ਹੈ ਵੀ ਕੀਰਤਨ ਕਿਹਦਾ ਕਰਨਾ ਆਪਾਂ ਕੀਰਤਨ ਕਿਹਦਾ ਕਰਨਾ ਕਹਿੰਦੇ ਕਥਾ ਚੋਂ ਸਿੱਖਣਾ ਕਹਿੰਦੇ ਕਥਾ ਵਿੱਚੋਂ ਹੀ ਕੀਰਤਨ ਦੀ ਦਾਤ ਮਿਲਦੀ ਹੈ ਕਿਉਂਕਿ ਕਥਾ ਜਿਹੜੀ ਉਹ ਮਾਂ ਹੈ ਕਥਾ ਮਾਂ ਹੈ ਕੀਰਤਨ ਪੁੱਤਰ ਹੈ ਪ੍ਰੇਮ ਪਿਤਾ ਹੈ ਤੇ ਪ੍ਰੇਮ ਹੀ ਜਿਹੜੀ ਕਥਾ ਇਹਦਾ ਪਤੀ ਹੈ ਇੱਥੋਂ ਹੀ ਇਹਨਾਂ ਦੀ ਉਤਪਤੀ ਹੁੰਦੀ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਪ੍ਰੇਮ ਨਾਲ ਗੁਰੂ ਕੀ ਕਥਾ ਸੁਣਦੇ ਨੇ ਇਹ ਕੀਰਤਨ ਭਗਤੀ ਦੀ ਦਾਤ ਬਖਸ਼ਦੀ ਹੈ ਤੇ ਜਿਹੜੇ ਪ੍ਰੇਮ ਨਾਲ ਸੁਣਦੇ ਫਿਰ ਕਵੀ ਜੀ ਕਹਿੰਦੇ ਉਹਨਾਂ ਦੇ ਅੰਦਰ ਦੀ ਜਿਹੜੀ ਹਉਮੈ ਨਾ ਇਹ ਕਥਾ ਅੰਦਰ ਦੀ ਹਉਮੈ ਨੂੰ ਵੀ ਨਸ਼ਟ ਕਰ ਦਿੰਦੀ ਹੈ
ਸ਼ਰਧਾ ਗੁਰ ਕੀ ਸੁਧਤਾ ਔਰ ਕੀ ਹਰਤਾ ਜਰ ਕੀ ਸੁਖ ਪੁੰਜੇ ਜਰੀ
ਮਹਾਰਾਜ ਜੀ ਦੀ ਕਥਾ ਹਿਰਦੇ ਨੂੰ ਸ਼ਰਧਾ ਦਿੰਦੀ ਹੈ ਜਿਉਂ ਜਿਉਂ ਇਤਿਹਾਸ ਸੁਣਦੇ ਆ ਨਾ ਪਾਤਸ਼ਾਹ ਦਾ ਗੁਰੂ ਸਾਹਿਬ ਦੇ ਕੌਤਕ ਸੁਣਦੇ ਆ ਤਿਉਂ ਤਿਉਂ ਸਿੱਖ ਦੀ ਸ਼ਰਧਾ ਵੱਜਦੀ ਹੈ ਇਤਿਹਾਸ ਦੇ ਨਾਲ ਆਪਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕੋਈ ਚਮਤਕਾਰ ਦੀ ਗੱਲ ਹੁੰਦੀ ਸੀ ਨਾ ਤੇ ਲੋਕ ਬੜੇ ਪ੍ਰਭਾਵਿਤ ਹੁੰਦੇ ਸਨ ਵੀ ਫਲਾਣੇ ਵਿੱਚ ਬੜੀਆਂ ਕਰਾਮਾਤਾਂ ਨੇ ਸਿੱਧ ਆਪਣੀਆਂ ਕਰਾਮਾਤਾਂ ਦੇ ਨਾਲ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਸਨ ਔਰੰਗਜ਼ੇਬ ਦਾ ਕੀ ਰੌਲਾ ਸੀ ਹਮੇਸ਼ਾ ਇਹੀ ਮਹਾਂਪੁਰਸ਼ਾਂ ਨੂੰ ਕਹਿੰਦਾ ਸੀ ਵੀ ਕਰਾਮਾਤਾਂ ਵਿਖਾਓ ਬੜਾ ਚਾਅ ਸੀ ਉਹਨੂੰ ਕਰਾਮਾਤਾਂ ਵੇਖਣ ਦਾ ਜਦੋਂ ਬਾਬਾ ਰਾਮ ਰਾਏ ਜੀ ਗਏ ਤੇ ਕਰਾਮਾਤਾਂ ਤੋਂ ਪ੍ਰਭਾਵਿਤ ਹੋ ਗਿਆ ਪਰ ਗੁਰੂ ਸਾਹਿਬ ਜੀ ਜਦੋਂ ਕੌਤਕ ਕਰਦੇ ਨੇ ਉਹ ਕੋਈ ਚਮਤਕਾਰ ਜਾਂ ਕੋਈ ਕਰਾਮਾਤ ਨਹੀਂ ਉਹ ਸਤਿਗੁਰਾਂ ਦਾ ਪ੍ਰਤਾਪ ਹੈ ਮਹਾਰਾਜ ਜੀ ਦਾ ਉਹ ਪ੍ਰਤਾਪ ਹੈ ਲੋੜ ਪੈਂਦੀ ਹੈ ਉੱਥੇ ਕਵੀ ਸੰਤੋਖ ਸਿੰਘ ਜੀ ਨੇ ਆਪੇ ਲਿਖਿਆ ਵੀ ਜਿੱਥੇ ਕਿਲ੍ਹਾ ਹੋਵੇ ਤੇ ਕਰਾਮਾਤ ਦੀ ਤੋਪ ਨਾਲ ਢਾ ਦਿੰਦੇ ਨੇ ਜਿੱਥੇ ਲੋੜ ਪੈਂਦੀ ਹੈ ਦੂਜੇ ਦੇ ਹਿੱਤ ਲਈ ਉੱਥੇ ਕੌਤਕ ਵਰਤਾਉਂਦੇ ਵੀ ਨੇ ਮਹਾਰਾਜ ਸੱਚੇ ਪਾਤਸ਼ਾਹ ਪਰ ਉਹਨਾਂ ਦੀ ਹਰ ਇੱਕ ਕਥਾ ਉਹਨਾਂ ਦੇ ਹਰ ਇੱਕ ਕੌਤਕ ਦੇ ਵਿੱਚ ਕੋਈ ਨਾ ਕੋਈ ਰਮਜ ਛੁਪੀ ਹੁੰਦੀ ਹੈ ਤੇ ਜਿਉਂ ਜਿਉਂ ਸਿੱਖ ਫਿਰ ਕਥਾ ਸੁਣਦਾ ਜਾਂਦਾ ਹੈ ਗੁਰੂ ਦੇ ਕੌਤਕਾਂ ਨੂੰ ਸੁਣਦਾ ਤਿਉਂ ਤਿਉਂ ਕਥਾ ਹਿਰਦੇ ਵਿੱਚ ਪ੍ਰਭਾਵ ਪਾਉਂਦੀ ਹੈ ਤੇ ਸ਼ਰਧਾ ਗੁਰੂ ਸਾਹਿਬ ਜੀ ਦੇ ਪ੍ਰਤੀ ਸਿੱਖ ਦੀ ਵੱਧਦੀ ਰਹਿੰਦੀ ਹੈ ਫਿਰ ਕਵੀ ਜੀ ਕਹਿੰਦੇ ਇਸੇ ਤਰ੍ਹਾਂ ਸ਼ੁੱਧ ਦਾ ਉਰ ਕੀ ਹਿਰਦੇ ਨੂੰ ਇਹ ਸ਼ੁੱਧਤਾ ਬਖਸ਼ਦੀ ਹੈ ਹਿਰਦੇ ਨੂੰ ਪਵਿੱਤਰ ਕਰਦੀ ਹੈ ਹਰਤਾ ਜਰ ਕੀ ਫਿਰ ਜਿਹੜੇ ਤਿੰਨ ਤਾਪ ਨੇ ਤਿੰਨਾਂ ਤਾਪਾਂ ਨੂੰ ਆਦੀ ਵਿਆਦੀ ਉਪਾਧੀ ਨੂੰ ਵੀ ਨਸ਼ਟ ਕਰ ਦਿੰਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਸੁੱਖ ਹੈ ਨਾ ਸੁੱਖ ਵੀ ਕਹਿੰਦੇ ਪੁੰਜ ਪੁੰਜ ਦਾ ਭਾਵ ਸਮੂਹ ਜਿੰਨੇ ਵੀ ਸੁੱਖ ਨੇ ਸਾਰੇ ਸੁੱਖਾਂ ਦੇ ਵਾਸਤੇ ਗੁਰੂ ਕੀ ਜਿਹੜੀ ਕਥਾ ਔਸ਼ਧੀ ਰੂਪ ਹੈ ਅਰਥਾਤ ਜਦੋਂ ਤਿੰਨ ਤਾਪ ਅੰਦਰ ਪੈਦਾ ਹੁੰਦੇ ਨੇ ਕੋਈ ਆਦੀ ਤੋਂ ਦੁਖੀ ਕੋਈ ਵਿਆਦੀ ਤੋਂ ਦੁਖੀ ਕੋਈ ਉਪਾਧੀ ਤੋਂ ਦੁਖੀ ਹੈ ਤੇ ਜਦੋਂ ਕੋਈ ਭਾਓ ਪ੍ਰੇਮ ਨਾਲ ਮਹਾਰਾਜ ਜੀ ਦੀ ਕਥਾ ਸੁਣਦਾ ਹੈ ਤੇ ਕਥਾ ਸੁਣਦਿਆਂ ਸੁਣਦਿਆਂ ਫਿਰ ਉਹਦੇ ਅੰਦਰੋਂ ਸਾਰੀ ਇਹ ਜਿਹੜੇ ਆਦੀ ਵਿਆਦੀ ਉਪਾਧੀ ਦੇ ਰੋਗ ਨਾ ਮਿਟ ਜਾਂਦੇ ਜਿਵੇਂ ਦਵਾਈ ਨਾਲ ਰੋਗ ਮਿਟਦਾ ਨਾ ਔਸ਼ਧੀ ਨਾਲ ਏਦਾਂ ਹੀ ਫਿਰ ਇਹ ਸਾਰੇ ਰੋਗ ਮਿਟਦੇ ਜਾਂਦੇ ਨੇ
ਸਤਿ ਸ੍ਰੀ ਅਕਾਲ
ਜੈਸੇ ਪਾਤਸ਼ਾਹ ਜੀ ਕਹਿੰਦੇ ਨਾ ਸਰਬ ਰੋਗ ਕਾ ਔਖਧ ਨਾਮ ਮਹਾਰਾਜ ਜੀ ਦੀ ਕਥਾ ਹੀ ਨਾ ਇਤਿਹਾਸ ਦੀ ਗੱਲ ਹੋਵੇ ਉਥੇ ਵੀ ਨਾਮ ਦੀ ਮਹਿਮਾ ਸਭ ਨੂੰ ਨਾਮ ਜਪਣ ਦਾ ਉਪਦੇਸ਼ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ ਇਸ ਵਾਸਤੇ ਮਹਾਰਾਜ ਜੀ ਦੀ ਕਥਾ ਔਸ਼ਧੀ ਰੂਪ ਹੈ ਸਤ ਸੰਗਤ ਜੀ ਜਦੋਂ ਇਤਿਹਾਸ ਆਪਾਂ ਪੜ੍ਹੀਏ ਨਾ ਜਿਹੜਾ ਰਾਜਾ ਜਨਮੇਜਾ ਸੀ ਜਦੋਂ ਜਿਹਦਾ ਜ਼ਿਕਰ ਮਹਾਰਾਜ ਨੇ ਬਾਣੀ ਦੇ ਵਿੱਚ ਕੀਤਾ ਹੈ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ ਜਦੋਂ ਪਤਾ ਲੱਗਿਆ ਨਾ ਵੀ ਨਾਗ ਨੇ ਡਸ ਲੈਣਾ ਤੇ ਸਾਧ ਸੰਗਤ ਜੀ ਫਿਰ ਸੀਸ਼ ਮਹਿਲ ਬਣਾ ਕੇ ਬਹਿ ਗਿਆ ਅਖੀਰ ਉਹਦੀ ਮੌਤ ਹੋਈ ਫਿਰ ਉਹਦਾ ਪੁੱਤਰ ਪੈਦਾ ਹੋਇਆ ਪ੍ਰੀਸ਼ਤ ਉਹਨੇ ਫਿਰ ਪਾਪ ਕੀਤਾ ਉਹਨੂੰ ਕੋੜ ਹੋ ਗਿਆ ਸਰੀਰ ਤੇ ਕੋੜ ਹੋਇਆ ਤੇ ਫਿਰ ਜਦੋਂ ਕਥਾ ਸੁਣਨ ਲੱਗਾ ਨਾ ਜਿਉਂ ਜਿਉਂ ਕਥਾ ਸੁਣਦਾ ਤਿਉਂ ਤਿਉਂ ਕੋੜ ਦੂਰ ਹੁੰਦਾ ਆ ਜਿਉਂ ਜਿਉਂ ਕਥਾ ਸੁਣਦਾ ਤਿਉਂ ਤਿਉਂ ਕੋੜ ਦੂਰ ਹੁੰਦਾ ਪਰ ਸ਼ੰਕਾ ਪੈ ਗਿਆ ਮਨ ਦੇ ਵਿੱਚ ਜਦੋਂ ਉਹਨਾਂ ਆਖਿਆ ਵੀ ਹਾਥੀ ਭੀਮ ਨੇ ਆਕਾਸ਼ ਨੂੰ ਸੱਟੇ ਨੱਕ ਮਰੋੜ ਦਿੱਤੀ ਏਦਾਂ ਥੋੜਾ ਹੋ ਸਕਦਾ ਕਹਿੰਦਾ ਵੀ ਹਾਥੀ ਨੂੰ ਬੰਦਾ ਚੁੱਕ ਕੇ ਆਕਾਸ਼ ਵਿੱਚ ਸੁੱਟ ਦੇ ਫਿਰ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਉਹ ਆਏ ਵੀ ਨਹੀਂ ਮੁੜ ਕੇ ਧਰਤੀ ਤੇ ਇਹ ਨਹੀਂ ਮੰਨਦਾ ਫਿਰ ਉੱਥੇ ਮਹਾਰਾਜ ਜੀ ਕਹਿੰਦੇ ਨਾ ਰਾਜਾ ਜਨਮੇਜਾ ਖੋਏ ਗਿਆ ਇੱਕੀ ਕਾਰਨ ਪਾਪੀ ਪਿਆ ਹੁਣ ਉਹਨੇ ਪਾਪ ਕੀਤਾ ਸੀ ਫਿਰ ਪਾਪ ਕਰਕੇ ਸਜ਼ਾ ਮਿਲੀ ਫਿਰ ਕਥਾ ਸੁਣਦਿਆਂ ਸ਼ੰਕਾ ਕੀਤਾ ਤੇ ਸ਼ੰਕੇ ਦਾ ਫਲ ਕੀ ਹੋਇਆ ਜਿਹੜਾ ਨੱਕ ਤੇ ਕੋੜ ਰਹਿ ਗਿਆ ਨਾ ਬਾਕੀ ਤਾਂ ਠੀਕ ਹੋ ਗਿਆ ਸੀ ਪਰ ਜਿਹੜਾ ਨੱਕ ਤੇ ਰਹਿ ਗਿਆ ਉਸੇ ਕੋੜ ਕਰਕੇ ਉਹਦੀ ਮੌਤ ਹੋ ਗਈ ਇਹ ਉਦਾਹਰਨ ਤਾਂ ਦਿੱਤੀ ਹੈ ਜਦੋਂ ਕਥਾ ਸੁਣੀ ਤੇ ਕੋੜ ਮਿਟ ਗਿਆ ਉਹਦਾ ਤੇ ਕਵੀ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਤਿੰਨ ਤਾਪ ਨੇ ਨਾ ਗੁਰੂ ਕੀ ਕਥਾ ਇਹ ਤਿੰਨਾਂ ਤਾਪਾਂ ਨੂੰ ਮਿਟਾ ਦਿੰਦੀ ਬਸ ਸ਼ਰਤ ਹੈ ਵੀ ਸਿੱਖ ਬਿਨਾਂ ਸ਼ੰਕੇ ਤੋਂ ਸ਼ਰਧਾ ਨਾਲ ਗੁਰੂ ਕੀ ਕਥਾ ਸੁਣੇ ਤੇ ਤਿੰਨੇ ਤਾਪਾਂ ਨੂੰ ਮਿਟਾਉਣ ਵਾਲੀ ਗੁਰੂ ਕੀ ਕਥਾ ਔਖਦੀ ਹੈ
ਸਭ ਸਾਰ ਮਥਾ ਕ੍ਰਿਤ ਲੀਨ ਜਥਾ ਇਹ ਚਾਰੂ ਕਥਾ ਅਜਰਾਨ ਜਰੀ
ਕਵੀ ਜੀ ਕਹਿੰਦੇ ਸਤਿਗੁਰਾਂ ਦੀ ਜਿਹੜੀ ਸੋਹਣੀ ਕਥਾ ਹੈ ਨਾ ਇਹਨੂੰ ਚੰਗੀ ਤਰ੍ਹਾਂ ਮਥ ਕੇ ਦੇ ਵਿੱਚੋਂ ਮੈਂ ਤੱਤ ਕੱਢ ਲਿਆ ਜਿਵੇਂ ਕਹਿੰਦੇ ਹਨ ਵੀ ਦਹੀਂ ਨੂੰ ਰਿੜਕ ਕੇ ਕ੍ਰਿਤ ਲੀਨ ਜਥਾ ਜਿਵੇਂ ਉਹਦੇ ਵਿੱਚੋਂ ਘਿਓ ਕੱਢ ਲਈਦਾ ਨਾ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਜਿਹੜੀ ਹੈ ਉਹਦੇ ਵਿੱਚੋਂ ਸਾਰਾ ਤੱਤ ਪ੍ਰਾਪਤ ਕਰਕੇ ਫਿਰ ਇੱਕ ਰਸ ਰਹਿਣ ਵਾਲੀ ਜਿਹੜੀ ਇਹ ਸਤਿਗੁਰਾਂ ਦੀ ਕਥਾ ਹੈ ਜਿਹੜੀ ਕਦੇ ਬੁੱਢੀ ਨਹੀਂ ਹੁੰਦੀ ਬੁੱਢੀ ਤੋਂ ਭਾਵ ਵੀ ਕਦੇ ਪੁਰਾਣੀ ਨਹੀਂ ਹੁੰਦੀ ਕਥਾ ਨਿੱਤੀ ਨਵੀਂ ਰਹਿੰਦੀ ਹੈ ਜਦੋਂ ਮਰਜ਼ੀ ਸੁਣ ਲਓ ਸਿੱਖ ਦਾ ਹਿਰਦਾ ਚਾਉ ਨਾਲ ਭਰ ਜਾਂਦਾ ਸਿੱਖ ਦਾ ਹਿਰਦਾ ਸ਼ਰਧਾ ਨਾਲ ਭਰ ਜਾਂਦਾ ਉਹ ਗੱਲ ਵੱਖਰੀ ਹੈ ਵੀ ਜੇ ਆਪਾਂ ਕਹਿ ਦਈਏ ਵੀ ਜੀ ਮੈਂ ਇਹ ਸਾਖੀ ਸੁਣੀ ਹੈ ਇੱਕ ਵਿਦਵਾਨ ਸੱਜਣ ਨੇ ਨਾ ਬੜੇ ਸੋਹਣੇ ਬੋਲ ਲਿਖੇ ਉਹ ਕਹਿੰਦੇ ਵੀ ਜਦੋਂ ਕਹਿੰਦੇ ਆ ਨਾ ਆਪਾਂ ਵੀ ਇਹ ਮੈਂ ਸਾਖੀ ਪਹਿਲਾਂ ਸੁਣੀ ਹੈ ਵੀ ਹੁਣ ਸੁਣਨ ਦੀ ਲੋੜ ਨਹੀਂ ਕਹਿੰਦੇ ਉਹ ਸਾਖੀ ਪੁਰਾਣੀ ਨਹੀਂ ਹੋਈ ਜਦੋਂ ਗੁਰਦੇਵ ਕਹਿੰਦੇ ਵੀ ਸਾਹਿਬ ਮੇਰਾ ਨੀਤ ਨਵਾਂ ਮੇਰਾ ਮਾਲਕ ਨਿਤ ਨਵਾਂ ਹੈ ਤੇ ਉਹਦੀ ਕਥਾ ਵੀ ਨਿਤ ਨਵੀਂ ਉਹਦੀ ਸਾਖੀ ਵੀ ਨਿਤ ਨਵੀਂ ਕਹਿੰਦੇ ਬਸ ਸ਼ਰਧਾ ਪੁਰਾਣੀ ਹੋ ਗਈ ਸਾਡੀ ਅੰਦਰ ਦੀ ਸ਼ਰਧਾ ਪੁਰਾਣੀ ਹੋਣ ਕਰਕੇ ਸਾਨੂੰ ਕੋਈ ਚੀਜ਼ ਪੁਰਾਣੀ ਲੱਗਣ ਲੱਗ ਪਈ ਪਰ ਕਹਿੰਦੇ ਮੇਰਾ ਮਾਲਕ ਨਿਤ ਨਵਾਂ ਤੇ ਉਹਦੀ ਕਥਾ ਵੀ ਨਿਤ ਨਵੀਂ ਤੇ ਜਿਹੜਾ ਸਿੱਖ ਗੁਰੂ ਕੀ ਕਥਾ ਸੁਣਦਾ ਉਹਦੇ ਫਿਰ ਅੰਦਰ ਦਾ ਭਾਵ ਕੀ ਉਹ ਕਹਿੰਦਾ ਪਾਤਸ਼ਾਹ ਤੁਹਾਡੀ ਕਥਾ ਕਦੇ ਵੀ ਪੁਰਾਣੀ ਨਹੀਂ ਹੁੰਦੀ ਤੁਹਾਡਾ ਜਸ ਨੇਤੀ ਨਵਾਂ ਰਹਿਣ ਵਾਲਾ ਹੈ
ਗੁਣ ਬ੍ਰਿੰਦ ਗੋਬਿੰਦ ਮਿਰਗਿੰਦ ਮੁਕੰਦ ਆਨੰਦ ਚਾਰੂ ਜਰਾਊ ਜਰੀ
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਮੁਕਤੀ ਦਾਤੇ ਹਨ ਆਪਣੇ ਪਿਆਰਿਆਂ ਨੂੰ ਮੁਕਤੀ ਦੀ ਦਾਤ ਦਿੰਦੇ ਦਾਸ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ ਵੀ ਦੁਨੀਆਂ ਵਿੱਚ ਹੋ ਸਕਦਾ ਵੀ ਦੁਨਿਆਵੀ ਸੁੱਖ ਦੇਣ ਵਾਲੇ ਬੜੇ ਹੋਵਣ ਪਰ ਮੁਕਤੀ ਦਾ ਦਾਤਾ ਦੁਨੀਆਂ ਦੇ ਵਿੱਚ ਇੱਕੋ ਹੀ ਹੈ ਅਕਾਲ ਪੁਰਖ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਤੋਂ ਬਿਨਾਂ ਕੋਈ ਬੰਧਨ ਨਹੀਂ ਤੋੜ ਸਕਦਾ ਸਾਡੇ ਉਹਨਾਂ ਤੋਂ ਬਿਨਾਂ ਕੋਈ ਮੁਕਤ ਨਹੀਂ ਕਰ ਸਕਦਾ ਸਾਨੂੰ ਜੇ ਮੁਕਤੀ ਲੈਣੀ ਤੇ ਉਹਨਾਂ ਦੇ ਚਰਨਾਂ ਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਣੀ ਹੈ ਜਿਹੜੇ ਮੇਰੇ ਪਾਤਸ਼ਾਹ ਗੋਬਿੰਦ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਸਤਿਗੁਰੂ ਸੱਚੇ ਪਾਤਸ਼ਾਹ ਮੁਕੰਦੇ ਮੁਕਤੀ ਦੇ ਦਾਤੇ ਹਨ ਤੇ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਵਾਜ ਜੀ ਦੇ ਜਿਹੜੇ ਗੁਣ ਨੇ ਨਾ ਉਹ ਰਤਨਾਂ ਦੀ ਨਿਆਈ ਹਨ ਤੇ ਕਵੀ ਜੀ ਕਹਿੰਦੇ ਐਸੇ ਆਨੰਦਦਾਇਕ ਗਹਿਣੇ ਦੀ ਕਹਿੰਦੇ ਉਹ ਜੜਤ ਹੈ ਜਿਹੜੀ ਗੁਰੂ ਸਾਹਿਬ ਦੀ ਕਥਾ ਹੈ ਨਾ ਉਹਦੇ ਵਿੱਚ ਸਤਿਗੁਰਾਂ ਦੇ ਗੁਣ ਰਤਨਾਂ ਦੀ ਨਿਆਈ ਜਿਹੜੇ ਹੋਏ ਨੇ ਤੇ ਗੁਰਦੇਵ ਜੀ ਦੀ ਜਿਹੜੀ ਕਥਾ ਹੈ ਇਹ ਗਹਿਣਿਆਂ ਦੀ ਨਿਆਈ ਹੈ ਗਹਿਣੇ ਦੀ ਸ਼ੋਭਾ ਕਦੋਂ ਬਣਦੀ ਹੈ ਜਦੋਂ ਉਹਦੇ ਵਿੱਚ ਹੀਰੇ ਰਤਨ ਮੋਤੀ ਜਿਹੜੇ ਜਾਂਦੇ ਹੋਰ ਜ਼ਿਆਦਾ ਉਹਨਾਂ ਦੀ ਸ਼ੋਭਾ ਵੱਧ ਜਾਂਦੀ ਹੈ ਤੇ ਇਸ ਕਥਾ ਦੇ ਅੰਦਰ ਕਵੀ ਜੀ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗੁਣ ਰੂਪੀ ਰਤਨ ਜੜੇ ਹੋਏ ਨੇ ਜਿਹਦੇ ਕਰਕੇ ਇਸ ਕਥਾ ਦੀ ਹੋਰ ਜ਼ਿਆਦਾ ਸ਼ੋਭਾ ਵੱਧ ਗਈ ਹੈ
ਕਬਿਤ ਸ੍ਰੀ ਗੁਰ ਜਗਤ ਪਤੀ ਜਗਤ ਸਦਨ ਮਾਂਜੇ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਹੜੇ ਸਾਰੇ ਜਗਤ ਦੇ ਪਤੀ, ਸਾਰੇ ਜਗਤ ਦੇ ਮਾਲਕ ਹਨ।
ਹਿੰਦਵਾਨ ਅਜਰ ਬਿਰਾਜ ਬੇਕੀ ਲਾਲਸਾ।
ਮਹਾਰਾਜ, ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਲਾਲਸਾ ਪੈਦਾ ਹੋਈ, ਫੁਰਨਾ ਪੈਦਾ ਹੋਇਆ। ਉਹ ਫੁਰਨਾ ਕੀ ਸੀ ਕਿ ਹਿੰਦੁਸਤਾਨ ਦੇ ਰਹਿਣ ਵਾਲੇ ਜੀਵ ਪ੍ਰਫੁੱਲਤ ਸੁਖ ਦੇ ਸਹਿਤ ਵਸਣ, ਇਹ ਫੁਰਨਾ ਸੀ ਗੁਰੂ ਸਾਹਿਬ ਦਾ। ਤਾਹੀ ਤਾਂ ਮਹਾਰਾਜ ਆਪਣੇ ਜੀਵਨ ਕਾਲ ਵਿੱਚ ਸਾਰਿਆਂ ਨੂੰ ਸੁਖ ਦੇਣ ਦੇ ਲਈ ਜੰਗਾਂ ਕਰਦੇ ਰਹੇ, ਯੁੱਧ ਕਰਦੇ ਰਹੇ, ਖਾਲਸਾ ਪੈਦਾ ਕੀਤਾ। ਸੰਕਟ ਨਿਵਾਰ ਵੇਖੋ, ਦੁਰਜਨ ਮਾਰ ਵੇਖੋ, ਸੰਕਟਾਂ ਦੀ ਨਿਵਿਰਤੀ ਲਈ, ਦੁਰਜਨਾ ਦਾ ਘਾਤ ਕਰਨ ਵਾਸਤੇ ਮਹਾਰਾਜ ਨੇ ਖਾਲਸਾ ਪੈਦਾ ਕੀਤਾ। ਉਹ ਚਾਹੁੰਦੇ ਸਨ ਵੀ ਲੋਕ ਸੁਖੀ ਵਸਣ, ਅਰਦਾਸ ਵੀ ਕਰਦੇ ਨਾ, ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ। ਹੇ ਕਰਤਾਰ ਜੀ, ਇਹ ਸੇਵਕ ਸਿੱਖ ਮੇਰਾ ਪਰਿਵਾਰ ਨੇ, ਸੁਖੀ ਵਸਣ, ਉਹਨਾਂ ਦੇ ਹਿਰਦੇ ਦੀ ਇਹ ਇੱਛਾ ਸੀ। ਤੇ ਤਾਂ ਹੀ ਤਾਂ ਮਹਾਰਾਜ ਚਮਕੌਰ ਦੀ ਗੜੀ ਵਿੱਚ ਕਹਿ ਗਏ, ਪੰਥ ਵਸੈ ਮੈਂ ਉਜੜਾ ਮਨ ਚਾਹੁ ਘਨੇਰਾ, ਵਾਹੋ ਵਾਹੋ ਗੋਬਿੰਦ ਸਿੰਘ ਵਾ ਤੇਰਾ ਜੇਰਾ। ਮੇਰਾ ਪੰਥ ਵਸ ਜਾਏ, ਮੈਂ ਭਾਵੇਂ ਉੱਜੜ ਜਾਵਾਂ, ਕੋਈ ਗੱਲ ਨਹੀਂ, ਪੰਥ ਵਸਣਾ ਚਾਹੀਦਾ। ਇੱਛਾ ਸੀ ਮਹਾਰਾਜ ਦੇ ਹਿਰਦੇ ਵਿੱਚ ਕਿ ਸਾਰੇ ਸੰਸਾਰ ਦੇ ਜੀਵ ਜਿਹੜੇ ਪ੍ਰਫੁੱਲਤ ਹੋ ਕਰਕੇ ਵਸਣਾ ਕਰਨ।
ਸੂਰ ਤਣ ਬੀਜ ਤੇ ਅੰਕੁਰ ਪਇਓ ਮਹਾ ਜੁਦ।
ਕਵੀ ਜੀ ਕਹਿੰਦੇ, ਇਸ ਫੁਰਨੇ ਦੇ ਵਿੱਚੋਂ ਇੱਕ ਬੀਜ ਪੈਦਾ ਹੋਇਆ ਜਿਹੜਾ ਸੁਰਮਤਾਈ ਦਾ ਬੀਜ ਸੀ। ਇਹ ਫੁਰਨੇ ਵਿੱਚੋਂ ਪੈਦਾ ਹੋਇਆ। ਫੁਰਨਾ ਕੀ ਸੀ ਵੀ ਸਾਰੇ ਪ੍ਰਫੁੱਲਤ ਹੋ ਕੇ ਵਸਣ ਆਪਣੇ ਘਰਾਂ ਦੇ ਵਿੱਚ, ਸਭ ਦੇ ਹਿਰਦੇ ਵਿੱਚ ਸੁੱਖ ਹੋਵੇ। ਪਰ ਉਸ ਸੁੱਖ ਨੂੰ ਦੇਣ ਦੇ ਲਈ ਸੂਰਮਗਤੀ ਦੀ ਲੋੜ ਸੀ, ਵੀਰ ਰਸ ਦੀ ਲੋੜ ਸੀ, ਯੋਧਿਆਂ ਦੀ ਜ਼ਰੂਰਤ ਸੀ। ਤੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਉਸ ਫੁਰਨੇ ਵਿੱਚੋਂ ਕਵੀ ਜੀ ਕਹਿੰਦੇ, ਇੱਕ ਬੀਜ ਪੈਦਾ ਹੋਇਆ ਜਿਹਨੂੰ ਸੁਰਮਤਾਈ ਦਾ ਬੀਜ ਕਹਿੰਦੇ ਹਨ।
ਅੰਮ੍ਰਿਤ ਕੋ ਦੇਨ ਤੁਚਾ ਬ੍ਰਦਤਾ ਨਿਰਾਲਸਾ।
ਫਿਰ ਸਾਧ ਸੰਗਤ ਜੀ ਕਹਿੰਦੇ, ਜਿਹੜਾ ਉਹ ਬੀਜ ਪੈਦਾ ਹੋਇਆ ਸੀ ਨਾ, ਕਵੀ ਜੀ ਕਹਿੰਦੇ ਉਹਦੇ ਵਿੱਚੋਂ ਫਿਰ ਇੱਕ ਅੰਕੁਰ ਪੈਦਾ ਹੋਇਆ। ਬੀਜ ਬੀਜੀਏ ਨਾ, ਫਿਰ ਉਹ ਅੰਕੁਰਿਤ ਹੁੰਦਾ ਹੈ, ਹੌਲੀ ਜਿਹੀਆਂ ਉਹਦੀਆਂ ਲਗਰਾਂ ਜਿਹੜੀਆਂ ਨੇ ਉਹ ਪੈਦਾ ਹੋਣ ਲੱਗਦੀਆਂ। ਉਹ ਲਗਰਾਂ ਕਿਹੜੀਆਂ? ਕਹਿੰਦੇ ਯੁੱਧ ਦੀਆਂ ਲਗਰਾਂ ਪੈਦਾ ਹੋਈਆਂ, ਸੂਰਮਗਤੀ ਵਿੱਚੋਂ ਯੁੱਧ ਨੇ ਜਨਮ ਲੈ ਲਿਆ। ਫਿਰ ਗੁਰੂ ਕਲਗੀਧਰ ਜੀ ਨੇ ਰਹਿਮਤ ਕਰਕੇ ਫਿਰ ਕਹਿੰਦੇ, ਅੰਮ੍ਰਿਤ ਕੋ ਦੇਨ ਤੁਚਾ। ਫਿਰ ਪਾਤਸ਼ਾਹ ਨੇ ਅੰਮ੍ਰਿਤ ਦੀ ਛਿੱਲ ਦੇ ਦਿੱਤੀ। ਜਿਵੇਂ ਦਰਖਤ ਵੱਧਦਾ ਨਾ, ਉਹਦੀ ਛਾਲ ਛਿੱਲ ਹੁੰਦੀ ਹੈ, ਦਰਖਤ ਦੇ ਬਾਹਰਲਾ ਹਿੱਸਾ ਜਿਹੜਾ ਹੁੰਦਾ। ਦਰਖਤ ਜਿਉਂ ਜਿਉਂ ਵੱਧਦਾ, ਉਹਨੂੰ ਪਾਣੀ ਦੇਈ ਜਾਈਏ, ਹੋਰ ਜ਼ਿਆਦਾ ਵੱਧਦਾ ਜਾਂਦਾ ਹੈ। ਉਹਦੀ ਬਾਹਰਲੀ ਚਮੜੀ ਜਿਹੜੀ ਹੁੰਦੀ, ਛਿੱਲ ਵੀ ਮੋਟੀ ਹੁੰਦੀ ਜਾਂਦੀ ਹੈ। ਕਹਿੰਦੇ ਜਿਹੜੀ ਇਹ ਅੰਮ੍ਰਿਤ ਦੀ ਦਾਤ ਦਿੱਤੀ ਹੈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ, ਕਹਿੰਦੇ ਇਸ ਦਰਖਤ ਦੀ ਛਿੱਲ ਸੀ ਇਹ ਮੋਟੀ। ਤੇ ਇਹ ਦਰਖਤ ਕਿਹੜਾ? ਕਲਪ ਬ੍ਰਿਸ਼। ਇਹ ਕਲਪ ਬ੍ਰਿਸ਼ ਕਿਹੜਾ ਦਰਖਤ ਹੈ? ਖਾਲਸਾ, ਜਿਹੜਾ ਖਾਲਸਾ ਮਹਾਰਾਜ ਨੇ ਸਜਾਇਆ ਹੈ। ਤੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਇਸ ਜਗਤ ਦੇ ਅੰਦਰ ਆਲਸ ਤੋਂ ਹੀਣਾ ਕਹਿੰਦੇ ਬਣਾਉਣਾ ਕੀਤਾ ਹੈ।
ਸਦ ਗੁਣ ਦਲ ਤੇ ਸਦਲ ਪਏ ਭੂਪ ਡਾਲ।
ਇਸੇ ਤਰ੍ਹਾਂ ਕਹਿੰਦੇ ਜਿਹੜੇ ਸ੍ਰੇਸ਼ਟ ਦੈਵੀ ਗੁਣ ਨੇ ਉਹ ਪੱਤਿਆਂ ਦੀ ਨਿਆਈ ਸਨ ਇਸ ਦਰਖਤ ਦੇ ਉੱਪਰ। ਤੇ ਜੈਸੇ ਦਰਖਤ ਉੱਪਰ ਡਾਲੀਆਂ ਲੱਗੀਆਂ ਹੁੰਦੀਆਂ ਨੇ, ਫਿਰ ਜਿਹੜੇ ਰਾਜੇ ਸਨ ਨਾ, ਸਿੱਖ ਰਾਜੇ ਪੈਦਾ ਹੋਏ, ਮਹਾਰਾਜਾ ਰਣਜੀਤ ਸਿੰਘ ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਰਾਜ ਜਿਹੜੇ ਪੈਦਾ ਹੋਏ, ਰਾਜੇ ਪੈਦਾ ਹੋਏ, ਕਹਿੰਦੇ ਇਹ ਰਾਜੇ ਸਾਰੇ ਡਾਲ ਰੂਪ ਸਨ, ਟਾਹਣੀਆਂ ਦੇ ਵਾਂਗੂ ਸਨ।
ਭਜਨ ਕੁਸਮ ਫਲ ਗਿਆਨ ਤਤ ਕਾਲਸਾ।
ਭਾਈ ਸਾਹਿਬ ਜੀ ਕਹਿੰਦੇ, ਜਿਹੜਾ ਫਿਰ ਭਜਨ ਕਰਨਾ ਨਾ, ਇਹ ਭਜਨ ਕੀ ਫੁੱਲ ਹੈ? ਕਹਿੰਦੇ ਇਹ ਨੀ ਵੀ ਕੱਲਾ ਰਾਜ ਸੀ, ਇਹ ਨੀ ਵੀ ਕੱਲਾ ਯੁੱਧ ਸੀ, ਕੱਲੀ ਸੂਰਮਤਾਈ ਸੀ। ਫਿਰ ਇਸ ਦਰਖਤ ਦੇ ਉੱਪਰ ਕਹਿੰਦੇ ਭਜਨ ਦੇ ਫੁੱਲ ਲੱਗ ਗਏ, ਕਿਉਂਕਿ ਸੂਰਮਾ ਦਯਾਵਾਨ ਉਦੋਂ ਹੋਵੇਗਾ ਨਾ ਜਦੋਂ ਭਜਨ ਹੋਵੇਗਾ ਉਹਦੇ ਕੋਲ, ਸਿਮਰਨ ਹੋਵੇਗਾ। ਜੇ ਸਿਮਰਨ ਨਹੀਂ ਮਨੁੱਖ ਦੇ ਕੋਲ, ਤੇ ਫਿਰ ਹੱਥ ਵਿੱਚ ਫੜੀ ਹੋਈ ਤਲਵਾਰ ਜਿਹੜੀ ਹੈ, ਜਿਹਨੂੰ ਮਹਾਰਾਜ ਨੇ ਕਿਰਪਾਨ ਆਖਿਆ, ਕਿਰਪਾ ਦਾ ਘਰ, ਇਹ ਕਿਰਪਾ ਦਾ ਘਰ ਹੈ, ਇਹ ਦੀਨਾਂ ਉੱਪਰ ਦਇਆ ਕਰਦੀ ਹੈ, ਜ਼ੁਲਮੀਆਂ ਦਾ ਨਾਸ਼ ਕਰਦੀ ਹੈ। ਤੇ ਤਲਵਾਰ ਦਾ ਰੰਗਜੇਬ ਦੇ ਕੋਲ ਵੀ ਸੀ, ਆਖਦਾ ਵੀ ਸਾਰਿਆਂ ਦਾ ਧਰਮ ਪਰਿਵਰਤਨ ਕਰ ਦਿਓ ਤੇਗ ਦੇ ਜ਼ੋਰ ਦੇ ਨਾਲ। पर गुरु कलगी धर जी ने फिर खालसे पंथ की उत्पत्ति करके उन्होंने भजन की दात दी, सिमरन की दात दी। वह जिहड़ा भजन कवि जी कहिंदे उह भजन फुल दी न्याई, जदों फुल लगदा ते फिर फल लगदा, ते फिर उहदे उपर तत्काल ही कहिंदे ब्रह्म ज्ञान दा फल कहिंदे पैदा होया है। अर्थात जिहड़े योधे मेरे पातशाह ने पैदा किते उह संत भी सन ते सिपाही भी सन, उह योधे भी सन संत, ते फिर कहिंदे उह जिहड़े संत कल्ले योधे नहीं सन उह ब्रह्म ज्ञानी भी सन। एक विद्वान सज्जन ने इसे करके बचन लिखिया, कवि जी कहिंदे साध मैं ना शेरपन, शेर मैं ना साधपन, दोहूपन देही अते आप ही के माग मैं। साधु विच शेरपना नहीं हुंदा ते शेर विच साधुपना नहीं हुंदा। पर धन गुरु गोबिंद सिंह जी महाराज जदों तुहाडा पंथ वेखदा, तुहाडे पंथ दे विच साधुपना ते शेरपना दोने ही ने, दोने गुण इको जगह ते तुसी रख दिते।
सत श्री अकाल।
साधुपना शेरपना मेरी पेरी संत सिपाही भगती शक्ति राज जोग एक जगह ते तुसी रख दिता है। तुहाडे सिख जिथे योधे ने उथे ब्रह्म ज्ञानी भी हन, जिन्हां पास भजन रूपी फुल ते ज्ञान रूपी कहिंदे फल है।
पर मत काल सद रिद्र खल दाल सा।
इसे तरह जेडे पराए मत ने, इथे पराए मत किन्हां नूं आख्या जेडे परमेश्वर तो बेमुख हो गए ने, अकाल पुरख तो बेमुख हो गए, उन्हां वास्ते फिर गुरु का खालसा काल रूप है। इसे तरह जेड़ा दलिद्र हुंदा है ते दलिद्र दे नाल फिर जेड़े दुष्ट धर्म दोखी हन, उन्हां दोखियां नूं दलन वाले नाश करन वाले हन।
प्रताप रिप खालसा कल पत्र खालसा।
ते खालसा दुष्टां दा तेज प्रताप नष्ट करन वाला है, उन्हां दे तेज प्रताप नूं मकाउण वाला है। जैसे सूरज चढ़दा है ते दीवे दी लाट आपे ही फिकी पै जांदी है, खालसे दा इतना ज्यादा तेज प्रताप है, उस प्रताप दे सामने वैरियां दा प्रताप अपने आप ही फिका पै गया। ताई तां फिर नथा ते अबदल्ला कहिंदे ना छेवें पातशाह नूं, पग तेरी के जहांगीर दी। महाराज तुहाडी पग दे अगे जहांगीर दी पग की है? तुहाडी पग दी शोभा ही बड़ी है, तुहाडी पग दे सामने जहांगीर दी पग दी शोभा फिक्की पै जांदी है। महाराज गुरु साहिब दे तख्त दे अगे जहांगीर दा तख्त फिक्का पै जांदा है, गुरु कलगीधर जी दी कलगी अगे जहां जिहड़ा औरंगजेब उहदियां कलगियां फिक्कियां पै जांदियां ने। गुरु के नगारे दी आवाज दे हेठां औरंगजेब वर्गियां दे नगारियां दी आवाज मध्यम पै जांदी, ऐसा तेज प्रताप है महाराज गुरु गोबिंद सिंह साहिब सच्चे पातशाह दे खालसे दा। ते फिर कवि जी कहिंदे महाराज तुहाडा खालसा कल्प वृक्ष है, हुण कल्प वृक्ष दी जो सेवा करिए प्राप्त हो जांदा है, ते खालसे दी वी जो सेवा करिए उह खालसे दी सेवा करके मनुख नूं प्राप्त हो जांदा है। ते आप जी दा जेड़ा खालसा कल्प ब्रिश दी न्याई है।
कबित पाड़े से पठान उत सस्से सूबे ऊक सेना।
कवि जी कहिंदे हन वी महाराज तुहाडे खालसे दे तेज दे प्रताप दे सामने जेड़े पठान ने ना पाड़े वर्गे हो जांदे ने। पाड़ा एक चित्रा हरण हुंदा है, चिट्टे रंग दियां धारियां जीआं हुंदियां ने, इहदे मास विच सूफ बड़ा थोड़ा जिहा हुंदा है। ते इह हरण जदों दौड़दा ना दौड़दिआं दौड़दिआं हफ जांदा है, बहुती दूर तक नहीं जा सकदा, शेर इहनूं इदां ही दौड़ा दौड़ा के मार दिंदा है, भजाई जांदा है। कहिंदे महाराज तुहाडा पंथ जिहड़ा है ना इहने पठाणा नूं इदां दौड़ाया दौड़ा दौड़ा के कहिंदे पाड़े वांगू थका दिता उहनां ने। अज भी जदों जाके तुसी खैबर दरा नूं पुछो कि हरी सिंह नलुआ किथे, अज भी उहदी तेग दी आवाज गूंजदी है उत्थे। अज भी पठान थर थर कंबदे, उदों भी माइयां कहिंदियां ना हरिया रागले, बच्चियां नूं कहिंदे भी सौ जा हरी सिंह नलुआ आ जाएगा, उहदी आवाज अज भी गूंजदी है। दुनिया दे विच अज ताईं कोई भी ताकत उन्हां दे गोडे नहीं टिका सकी, पर सरदार हरी सिंह नलुआ उन्हें कहिंदे उन्हां दे गोडे टिका देते।
ਸਤ ਸ੍ਰੀ ਅਕਾਲ
ਜਿਹੜੇ ਪਠਾਨ ਸਨ ਨਾ ਉਹਨਾਂ ਦੀ ਹਾਲਤ ਗੁਰੂ ਕੇ ਖਾਲਸੇ ਨੇ ਇਦਾਂ ਕਰ ਦਿੱਤੀ ਕਵੀ ਜੀ ਕਹਿੰਦੇ ਜਿਵੇਂ ਉਹ ਪਾੜਾ ਹਰਨ ਹੁੰਦਾ ਹੈ ਨਾ ਉਦਾਂ ਦੀ ਹਾਲਤ ਬਣਾ ਦਿੱਤੀ ਉਹ ਵੀ ਵਿਚਾਰਾ ਦੌੜਦਿਆਂ ਦੌੜਦਿਆਂ ਹੱਬ ਜਾਂਦਾ ਹੈ ਤੇ ਇਸੇ ਤਰ੍ਹਾਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਖਾਲਸੇ ਨੇ ਪਠਾਣਾ ਦਾ ਹਾਲ ਕਰ ਦਿੱਤਾ ਫਿਰ ਦੂਸਰੇ ਪਾਸੇ ਕਹਿੰਦੇ ਜਿਹੜੇ ਸੂਬੇ ਸਨ ਸੂਬਿਆਂ ਦੀ ਹਾਲਤ ਕੀ ਬਣਾਈ ਕਹਿੰਦੇ ਜਿਵੇਂ ਸਹਾ ਹੁੰਦਾ ਸਹਾ ਵਿਚਾਰਾ ਡਰਦਾ ਨਾ ਛੋਟਾ ਜਿਹਾ ਹੁੰਦਾ ਤੇ ਹੁਣ ਉਹਦੇ ਅੰਦਰ ਭੈ ਰਹਿੰਦਾ ਵੀ ਮੈਨੂੰ ਕਿਤੇ ਮਾਰ ਹੀ ਨਾ ਦੇਣ ਤੇ ਕਹਿੰਦੇ ਸੂਬੇ ਵੀ ਦੱਬ ਗਏ ਮਹਾਰਾਜ ਜੀ ਦੇ ਖਾਲਸੇ ਦੇ ਤੇਜ ਦੇ ਪ੍ਰਤਾਪ ਦੇ ਸਾਹਮਣੇ ਸੂਬੇ ਵੀ ਆਪਣਾ ਸਿਰ ਨਹੀਂ ਚੁੱਕਦੇ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਦੇ ਤੇਜ ਪ੍ਰਤਾਪ ਦੇ ਸਾਹਮਣੇ ਸਾਡਾ ਵਸ ਨਹੀਂ ਚੱਲਣਾ ਐਸਾ ਮਹਾਰਾਜ ਗੁਰੂ ਕਲਗੀਧਰ ਜੀ ਦੇ ਖਾਲਸੇ ਦਾ ਤੇਜ ਪ੍ਰਤਾਪ ਹੈ ਕਵੀ ਜੀ ਨੇ ਹੋਰ ਵੀ ਬੜੀਆਂ ਸੋਹਣੀਆਂ ਅੱਗੇ ਉਦਾਹਰਣਾਂ ਦੇ ਕੇ ਪਠਾਣਾਂ ਦਾ ਸੂਬਿਆਂ ਦਾ ਮਲੇਸ਼ਾਂ ਦਾ ਬਲੋਚਾਂ ਦਾ ਜ਼ਿਕਰ ਕਰਕੇ ਨਾ ਤੇ ਇਹ ਰੂਪਕ ਅਲੰਕਾਰ ਬਣ ਕੇ ਫਿਰ ਉਹਨਾਂ ਨੇ ਬੜੀ ਸੋਹਣੀ ਕਥਾ ਦੇ ਤੇਜ ਪ੍ਰਤਾਪ ਜਿਹੜਾ ਖਾਲਸੇ ਦਾ ਉਹਦਾ ਰੂਪਕ ਬੰਨਿਆ ਹੈ ਅਗਲੇ ਦੀਵਾਨਾਂ ਦੇ ਵਿੱਚ ਇਹ ਵਿਚਾਰ ਆਪਾਂ ਸਰਵਣ ਕਰਾਂਗੇ ਉਸ ਤੋਂ ਬਾਅਦ ਭਾਈ ਰਾਮ ਕੋਇਲ ਸਾਹਿਬ ਜੀ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਇਹ ਕਥਾ ਸੁਣਾਈ ਕਵੀ ਸੰਤੋਖ ਸਿੰਘ ਜੀ ਹੋਰਾਂ ਨੇ ਇਸ ਕਥਾ ਨੂੰ ਕਲਮਬੰਦ ਕੀਤਾ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਮੁੱਢ ਕਿਵੇਂ ਬੱਝਾ ਇਹ ਕਥਾ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰੋਗੇ ਸਤਿਗੁਰੂ ਰਹਿਮਤ ਕਰਨ ਸਾਰਿਆਂ ਦੇ ਸੀਸ ਤੇ ਮਹਾਰਾਜ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬਾਣੀ ਬਾਣੀ ਨਾਲ ਸਾਨੂੰ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ ਵਿਸਰਨਾ ਹੀ ਦਾਤਾਰ ਆਪਣਾ ਨਾਮ ਆਉਂਦੇ ਹੋ ਆਪਣਾ ਨਾਮ ਆਉਂਦੇ ਹੋ
ਨਾਮ ਦਿਓ ਆਪਣਾ ਨਾਮ ਦਿਓ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਦਿਨ ਰਾਤ
ਨਾਨਕ ਚਾਓ ਇਹੋ ਨਾਨਕ ਚਾਓ ਇਹੋ
ਨਾਨਕ ਚਾਓ ਇਹੋ ਨਾਨਕ ਚਾਓ ਇਹੋ
ਵਾਹਿਗੁਰੂ ਸਰਬ ਮੈਂ ਦੁਖ ਪੰਜਨ
ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਤ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਵੇਕ
ਹੇ ਪਰੰਪਰ ਹਰ ਹਰੇ
ਪੀਓਣ ਹਾਰੇ
ਸੰਤਾ ਕੈ ਸਦਾ ਸੰਗ
ਨਿਧਾਰ
ਹੇ ਠਾਕੁਰ ਹਉ ਦਾਸੁਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀ ਜੈ ਨਾਮ ਦਾਨ
ਰਾਖੋ ਪਰੋਏ
ਆਏ
प्रभ शरणागति
कृपा निध दयाल
एक अखर हर मन बस्त नानक होत
निहाल
वाहे गुरु नाम जहाज है
चढ़े सुत पार
जो शरदा कर सेवंद
गुर पारे उतार निहार
वाहे गुरु नाम जहाज है
चढ़े सुत पार
जो शरदा कर सेवंद
गुर पारे उतार निहार
वाहे गुरु जी का खालसा वाहे गुरु जी की फतेह।